ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਤਤ ਖਾਲਸੇ ਉਸ ਕਹਿਓ ਅਸੀਂ ਕਰੇ ਨਾ ਤੇਰੀ ਆਸ ਜੋ ਮਾਲਕ ਇਸ ਪੰਥ ਕਾ ਸੋ ਰਹੇ ਅਸਾਡੇ ਪਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਐਸੇ ਦੀਨ ਦਇਆਲ ਪਾਤਸ਼ਾਹ ਪਰਮ ਕਿਰਪਾਲੂ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਚਵਰ ਸ਼ਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਸਤੀ ਹੈ ਮੁਕੱਦਸ ਆਵਾਜ਼ ਏ ਸ਼ਬਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਨ ਗੁਰੂ ਕੀ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਵਡਭਾਗੇ ਹੋ ਜੋ ਆਪ ਜੀ ਨੇਤਾ ਪ੍ਰਤ ਗੁਰਚਰਨਾਂ ਦੇ ਵਿੱਚ ਜੁੜਦੇ ਹੋ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰਦੇ ਹੋ ਬੜੇ ਪ੍ਰੇਮ ਸਹਿਤ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ ਉਪਰੰਤ ਸਮਾਂ ਬਣਿਆ ਹੈ ਗੁਰੂ ਕੇ ਖਾਲਸੇ ਦੇ ਚੱਲ ਰਹੇ ਲੜੀਵਾਰ ਜੋ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ ਕੱਲ੍ਹ ਦੇ ਪ੍ਰਕਰਣ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਦੋਂ ਖਾਲਸੇ ਨੇ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਆਪਣਾ ਨਿਵਾਸ ਕਰ ਲਿਆ ਡੇਰਾ ਲਾਇਆ ਇੱਧਰੋਂ ਹੁਣ ਜਿਹੜੇ ਬੰਦਈ ਸਨ ਬਾਬਾ ਬੰਦਾ ਸਿੰਘ ਬਹਾਦਰ ਦੇ ਚੇਲੇ ਜਿਹੜੇ ਇਹਦੇ ਨਾਲ ਜੁੜੇ ਉਹ ਕਹਿਣ ਲੱਗੇ ਕਿ ਤੁਹਾਡੇ ਕੋਲ ਬਹੁਤ ਤਾਕਤ ਹੈ ਬੜੀਆਂ ਸ਼ਕਤੀਆਂ ਦੇ ਮਾਲਕ ਹੋ ਆਪਾਂ ਲਾਹੌਰ 'ਤੇ ਕਬਜ਼ਾ ਕਰ ਲਈਏ ਲਾਹੌਰ 'ਤੇ ਕਾਬਜ਼ ਹੋ ਕੇ ਉੱਥੋਂ ਦੇ ਤਖ਼ਤ 'ਤੇ ਆਪ ਜੀ ਬੈਠੋ ਇਹ ਨਾ ਹੋਵੇ ਸਾਡੇ ਤੋਂ ਪਹਿਲਾਂ ਸਿੰਘ ਲਾਹੌਰ ਨੂੰ ਮੰਨ ਲੈਣ ਕਾਬਜ਼ ਹੋ ਜਾਣ ਫਿਰ ਛਡਾਉਣਾ ਔਖਾ ਹੋ ਜਾਵੇਗਾ ਇਸ ਤਰ੍ਹਾਂ ਦੇ ਨਾਲ ਤਿਆਰੀ ਕਰਕੇ ਗੁਰਦਾਸ ਨੰਗਲ ਤੋਂ ਕੂਚ ਕੀਤਾ ਲਾਹੌਰ ਵੱਲ ਨੂੰ ਅੰਮ੍ਰਿਤਸਰ ਆ ਕੇ ਖੁਹਾਲੇ ਪਿੰਡ ਵਿੱਚ ਡੇਰਾ ਕੀਤਾ ਬਣੀਏ ਨਗਰ ਵਿੱਚ ਕੁਝ ਸਮਾਂ ਰੁਕੇ ਇੱਥੋਂ ਫਿਰ ਲਾਹੌਰ 'ਤੇ ਜਿਹੜਾ ਕੂਚ ਕੀਤਾ ਧਾਵਾ ਬੋਲਿਆ ਅੱਗੋਂ ਲਾਹੌਰ ਦਾ ਨਵਾਬ ਸੀ ਅਸਲਮ ਖਾਨ ਉਹਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਕਿ ਖਾਲਸੇ ਨੇ ਗੁਰੂ ਕੇ ਸਿੰਘਾਂ ਨੇ ਬੰਦਾ ਬਹਾਦਰ ਦਾ ਸਾਥ ਜਿਹੜਾ ਉਹ ਛੱਡ ਦਿੱਤਾ ਹੈ ਹੁਣ ਇਹਦੇ ਨਾਲ ਕੋਈ ਬਹੁਤੇ ਯੋਧੇ ਜਾਂ ਜਰਨੈਲ ਨਹੀਂ ਹਨ ਕੋਈ ਬੜੀ ਵੱਡੀ ਤਾਕਤ ਵਾਲੀ ਫੌਜ ਨਹੀਂ, ਅੱਗੋਂ ਤਿਆਰੀ ਵਿੱਚ ਸਨ। ਉਹਨਾਂ ਨੇ ਜਦੋਂ ਅੱਗੋਂ ਬੰਦੂਕਾਂ ਚਲਾਈਆਂ, ਆਹਮੋ ਸਾਹਮਣੇ ਮੁਕਾਬਲਾ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦੇ ਪੈਰ ਉਖੜ ਗਏ, ਪਿੱਛੇ ਵੱਲ ਨੂੰ ਦੌੜੇ। ਬੜਾ ਲਲਕਾਰਿਆ, ਬੁਲਾਇਆ, ਪਰ ਫੌਜਾਂ ਨਹੀਂ ਰੁਕੀਆਂ। ਲਾਹੌਰ ਤੋਂ ਮੁੜ ਕੇ ਵਾਪਸ ਆ ਗਏ ਤੇ ਇੱਥੇ ਫਿਰ ਅੰਮ੍ਰਿਤਸਰ ਸਾਹਿਬ ਵਿਖੇ, ਜਿੱਥੇ ਖਾਲਸੇ ਦਾ ਡੇਰਾ ਸੀ, ਉੱਥੇ ਨਜ਼ਦੀਕ ਹੀ ਆ ਕੇ ਆਪਣਾ ਡੇਰਾ ਕੀਤਾ। ਕੁਝ ਸੂਝਵਾਨ ਜਿਹੜੇ ਦੇ ਨਾਲ ਸਨ, ਉਹਨਾਂ ਨੂੰ ਭੇਜਿਆ ਖਾਲਸੇ ਦੇ ਕੋਲ ਕਿ ਜਾਓ ਖਾਲਸੇ ਨੂੰ ਕਹੋ ਕਿ ਸੰਧੀ ਕਰ ਲਈਏ, ਆਪਸ ਵਿੱਚ ਮਿਲ ਜਾਈਏ। ਮੇਰਾ ਵੀ ਖਾਲਸੇ ਤੋਂ ਬਿਨਾਂ ਸਰਣਾ ਨਹੀਂ, ਖਾਲਸੇ ਦਾ ਗੁਰੂ ਕੇ ਸਿੰਘਾਂ ਦਾ ਵੀ ਮੇਰੇ ਤੋਂ ਬਿਨਾਂ ਨਹੀਂ ਸਰਣਾ, ਇੱਕ ਦੂਜੇ ਦਾ ਨਹੀਂ ਸਰੇਗਾ। ਇਸ ਤਰ੍ਹਾਂ ਦੇ ਨਾਲ ਜਦੋਂ ਇਹ ਸਲਾਹ ਦੇ ਕਰਕੇ ਭੇਜਿਆ, ਇਹਦੇ ਭੇਜੇ ਹੋਏ ਜਿਹੜੇ ਇਹਦੇ ਨਾਲ ਦੇ ਬੰਦੇ ਹੀ ਸਨ, ਉਹ ਚੱਲ ਕੇ ਗੁਰੂ ਕੇ ਖਾਲਸੇ ਕੋਲ ਆਏ ਤਾਂ ਗੁਰੂ ਕੇ ਖਾਲਸੇ ਅਤੇ ਬਾਬਾ ਬੰਦਾ ਸਿੰਘ ਬਹਾਦਰ, ਇਹਨਾਂ ਬੰਦਾਈਆਂ ਦੇ ਵਿੱਚ ਕੋਈ ਆਪਸੀ ਤਾਲਮੇਲ ਨਹੀਂ ਬੈਠਿਆ। ਸਲਾਹ ਮਸ਼ਵਰਾ ਕੀਤਾ, ਕੋਈ ਗੱਲ ਨਾ ਬਣੀ, ਵਾਪਸ ਆ ਗਏ। ਹੁਣ ਇੱਥੋਂ ਅੱਗੇ ਜਿਹੜਾ ਹੈ, ਬਾਬਾ ਬੰਦਾ ਸਿੰਘ ਬਹਾਦਰ ਫਿਰ ਦੁਬਾਰਾ ਵਾਪਸ ਗੁਰਦਾਸ ਨੰਗਲ ਨੂੰ ਕੂਚ ਕਰਦਾ ਹੈ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ, ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਤਤ ਖਾਲਸੇ ਉਸ ਕਹਿਓ, ਅਸੀਂ ਕਰੇ ਨਾ ਤੇਰੀ ਆਸ।
ਜਦੋਂ ਇਹਦੇ ਭੇਜੇ ਹੋਏ ਜਿਹੜੇ ਬੰਦੇ ਸਨ ਉਹ ਖਾਲਸੇ ਕੋਲ ਗਏ ਤੇ ਵਾਪਸੀ ਸੁਨੇਹਾ ਘੱਲਿਆ ਬਾਬਾ ਬੰਦਾ ਸਿੰਘ ਬਹਾਦਰ ਵੱਲ ਗੁਰੂ ਕੇ ਖਾਲਸੇ ਨੇ ਕਿ ਗੁਰੂ ਕਾ ਖਾਲਸਾ ਕੇਵਲ ਆਪਣੇ ਗੁਰੂ ਦੀ ਆਸ ਰੱਖਦਾ ਹੈ, ਆਪਣੇ ਗੁਰੂ ਤੇ ਟੇਕ ਰੱਖਦਾ ਹੈ, ਭਰੋਸਾ ਰੱਖਦਾ ਹੈ, ਕਿਸੇ ਦੁਨਿਆਵੀ ਮਨੁੱਖ ਦੀ ਆਸ ਨਹੀਂ ਕਰਦਾ। ਇਸ ਕਰਕੇ ਅਸੀਂ ਆਪਣੇ ਗੁਰੂ ਤੇ ਆਸ ਕਰਦੇ ਹਾਂ, ਹੋਰ ਕਿਸੇ ਤੇ ਆਸ ਨਹੀਂ ਕਰਦੇ ਹਾਂ।
ਜੋ ਮਾਲਕ ਇਸ ਪੰਥ ਕਾ ਸੋ ਰਹੇ ਅਸਾਡੇ ਪਾਸ।
ਜਿਹੜਾ ਇਸ ਖਾਲਸੇ ਪੰਥ ਦਾ ਮਾਲਕ ਹੈ, ਜਿਹਨੇ ਖਾਲਸਾ ਪੰਥ ਸਜਾਇਆ ਹੈ, ਤਿਆਰ ਕੀਤਾ, ਜਿਹੜਾ ਉਹਦਾ ਮਾਲਕ ਹੈ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ, ਉਹ ਸਦਾ ਸਾਡੇ ਨਾਲ ਹਨ, ਸਾਡੇ ਅੰਗ ਸੰਗ ਹਨ।
ਜੋ ਭਈ ਕਹਿਓ ਖਾਲਸੇ ਤੂੰ ਬੇਮੁਖ ਪਇਓ।
ਖਾਲਸੇ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ, ਤੁਸੀਂ ਜਿਹੜਾ ਬੰਦਈਆਂ ਦਾ ਨਵਾਂ ਪੰਥ ਜਿਹੜਾ ਚਲਾਇਆ ਹੈ, ਗੁਰੂ ਕੇ ਖਾਲਸੇ ਦੀ ਜਿਹੜੀ ਰੀਤ ਹੈ ਉਹਨੂੰ ਤੁਸੀਂ ਤਿਆਗ ਦਿੱਤਾ ਹੈ।
ਤੂੰ ਚਾਹੇ ਅਸਾਂ ਸੋ ਦਗੋ ਕਮਾਇਓ।
ਤੇ ਇਸ ਪ੍ਰਕਾਰ ਦੇ ਨਾਲ ਜਿਹੜਾ ਤੁਸੀਂ ਠੀਕ ਨਹੀਂ ਕੀਤਾ, ਤੁਸੀਂ ਖਾਲਸੇ ਦੀ ਰੀਤੀ ਅਪਣਾ ਕੇ ਰੱਖਣੀ ਸੀ, ਉਹਨੂੰ ਤੁਸੀਂ ਵਿਸਾਰ ਦਿੱਤਾ ਹੈ।
ਤੂੰ ਜੋ ਕਹੇ ਮੈਂ ਹੀ ਕਰਾਂ ਮਾਤੀ।
ਜਿਹੜੇ ਆਪ ਜੀ ਕਹਿੰਦੇ ਹੋ ਕਿ ਮੇਰੇ ਕੋਲ ਬੜੀਆਂ ਕਰਾਮਾਤਾਂ ਨੇ, ਬੜੀਆਂ ਤਾਕਤਾਂ ਦਾ ਮੈਂ ਮਾਲਕ ਹਾਂ, ਬੜੀਆਂ ਸ਼ਕਤੀਆਂ ਮੇਰੇ ਕੋਲ ਰਹਿੰਦੀਆਂ ਹਨ।
ਸਤਿਗੁਰ ਸ਼ਕਤ ਨਾ ਨਿਜ ਵਿੱਚ ਜਾਤੀ।
ਪਰ ਤੁਸੀਂ ਗੁਰੂ ਪਾਤਸ਼ਾਹ ਜੀ ਦੀ ਸ਼ਕਤੀ ਜਿਹੜੀ ਕਲਾ ਵਰਤਦੇ ਸੀ ਆਪ ਜੀ ਦੇ ਵਿੱਚ, ਉਹਨੂੰ ਨਹੀਂ ਜਾਣਿਆ, ਉਸ ਕਲਾ ਨੂੰ ਨਹੀਂ ਪਹਿਚਾਨਣਾ ਕੀਤਾ, ਕੇਵਲ ਇਹ ਹੀ ਮਨ ਵਿੱਚ ਭਰਮ ਪਾਲ ਲਿਆ ਕਿ ਮੇਰੇ ਕੋਲ ਬਹੁਤ ਸ਼ਕਤੀਆਂ, ਮੈਂ ਬੜੀਆਂ ਸ਼ਕਤੀਆਂ ਦਾ ਮਾਲਕ ਹਾਂ।
ਦੋਹਰਾ ਜੈਸੇ ਰਵ ਕੇ ਤੇਜ ਤੇ ਬਾਰੂ ਅਤਿ ਤਪਤਾਏ।
ਜਿਵੇਂ ਜੇਠ ਹਾੜ ਦਾ ਮਹੀਨਾ ਹੋਵੇ, ਆ ਜਿਹੜੇ ਦਿਨ ਚੱਲ ਰਹੇ ਨੇ, ਆ ਬਰਸਾਤ ਦੇ ਕਾਰਨ ਥੋੜਾ ਆਪਾਂ ਨੂੰ ਪਿੱਛੇ ਰਾਹਤ ਮਿਲੀ, ਇੱਥੇ ਬੜੀ ਗਰਮੀ ਪੈ ਰਹੀ ਸੀ, ਬੜਾ ਸੂਰਜ ਤਪਦਾ ਸੀ। ਇਹਨਾਂ ਦਿਨਾਂ ਵਿੱਚ ਗਰਮੀ ਦੇ ਮੌਸਮ ਦੇ ਵਿੱਚ ਜਦੋਂ ਸੂਰਜ ਪੂਰਾ ਤਪਦਾ ਹੈ, ਪੂਰੀ ਗਰਮੀ ਹੁੰਦੀ ਹੈ, ਤੇ ਉਹ ਸੂਰਜ ਦੀ ਗਰਮੀ ਦੇ ਨਾਲ ਤਪਤ ਦੇ ਨਾਲ ਤੇਜ ਦੇ ਨਾਲ ਜਿਹੜੀ ਰੇਤ ਹੈ ਉਹ ਰੇਤ ਗਰਮ ਹੋ ਜਾਂਦੀ ਹੈ।
ਰਵ ਬਲ ਛੁਦਰ ਨ ਜਾਣਹੀ ਆਪਣੀ ਗਰਬਾਏ।
ਤੇ ਹੁਣ ਉਹ ਰੇਤ ਜਿਹੜੀ ਹੈ ਉਹ ਰਵ ਕਹਿੰਦੇ ਨੇ ਸੂਰਜ ਕਹਿੰਦੇ ਸੂਰਜ ਦੇ ਤੇਜ ਨੂੰ ਨਹੀਂ ਜਾਣਦੇ ਤੇ ਆਪਣੇ ਅੰਦਰ ਹੰਕਾਰ ਪਾਲ ਲੈਂਦੀ ਹੈ ਕਿ ਮੇਰੇ ਵਿੱਚ ਬੜੀ ਗਰਮੈਸ਼ ਹੈ, ਮੈਂ ਆਪਣੇ ਆਪ ਤੋਂ ਬੜੀ ਗਰਮ ਹਾਂ, ਬੜੀ ਗਰਮੈਸ਼ ਹੈ ਮੇਰੇ ਵਿੱਚ। ਉਹ ਇਹ ਨਹੀਂ ਜਾਣਦੀ ਕਿ ਸੂਰਜ ਤਪਿਆ, ਸੂਰਜ ਦੀ ਗਰਮੀ, ਸੂਰਜ ਦੀਆਂ ਕਿਰਨਾਂ ਪੈਣ ਦੇ ਨਾਲ, ਉਹਦੀ ਤਪਸ਼ ਦੇ ਨਾਲ ਜਿਹੜੀ ਹੈ ਮੈਂ ਮੇਰੇ ਸੁਭਾਅ ਵਿੱਚ ਤਬਦੀਲੀ ਆਈ, ਮੈਂ ਗਰਮ ਹੋਈ। ਨਹੀਂ ਤਾਂ ਰੇਤ ਵੈਸੇ ਠੰਡੀ ਹੁੰਦੀ ਹੈ, ਜਦੋਂ ਰਾਤ ਦਾ ਸਮਾਂ ਆਉਂਦਾ ਆਪਾਂ ਵੇਖਦੇ ਹਾਂ ਰੇਤਾ ਠੰਡਾ ਹੋ ਜਾਂਦਾ। ਤੇ ਕਹਿਣ ਲੈ ਹੁਣ ਉਹ ਮਨ ਵਿੱਚ ਗਰਭ ਪਾਲ ਲਵੇ, ਹੰਕਾਰ ਪਾਲ ਲਵੇ ਕਿ ਇਹ ਗਰਮੈਸ਼ ਮੇਰੀ ਆਪਣੀ ਹੈ, ਇਸ ਤਰ੍ਹਾਂ ਦੀ ਹਾਲਤ ਹੋ ਜਾਵੇ।
ਜੋ ਭਾਈ ਆਪ ਕਹਾਵੇਂ ਤੂੰ ਕਲ ਧਾਰੀ।
ਆਪ ਤੁਸੀਂ ਆਪਣੇ ਆਪ ਨੂੰ ਕਲਾ ਧਾਰੀ ਅਖਵਾਉਂਦੇ ਹੋ।
ਕਹਾਂ ਗਈ ਅਬ ਤੋ ਕਲ ਸਾਰੀ।
ਉਹ ਜਿਹੜੀ ਕਲਾ ਸੀ ਉਹ ਕਿੱਥੇ ਗਈ? ਹੁਣ ਤੁਹਾਨੂੰ ਲਾਹੌਰ ਤੋਂ ਵਾਪਸ ਮੁੜਨਾ ਪਿਆ, ਤੁਸੀਂ ਜਿੱਤ ਪ੍ਰਾਪਤ ਨਹੀਂ ਕਰ ਸਕੇ ਖਾਲਸੇ ਤੋਂ ਬਿਨਾਂ। ਉਹ ਜਿਹੜੀ ਕਲਾ ਸੀ ਉਹ ਹੁਣ ਕਿੱਥੇ ਗਈ?
ਤਤ ਖਾਲਸੇ ਆਪ ਲੜਾਈ।
ਜਿਹੜਾ ਤਤ ਖਾਲਸਾ ਇਹਨੇ ਤਾਂ ਗੁਰੂ ਦੇ ਕੋਲੋਂ ਆਪ ਮੰਗ ਕੇ ਇਹ ਲੜਾਈ ਲਈ ਹੈ, ਕਿਉਂਕਿ ਜਦੋਂ ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਖਾਲਸੇ 'ਤੇ ਪ੍ਰਸੰਨ ਹੋਏ, ਖਾਲਸੇ ਨੇ ਤੇਗਾਂ ਵਾਹੀਆਂ, ਜੰਗਾਂ ਯੁੱਧਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਸਤਿਗੁਰੂ ਪਾਤਸ਼ਾਹ ਪ੍ਰਸੰਨ ਹੋਏ, ਪ੍ਰਸੰਨ ਹੋ ਕੇ ਖਾਲਸੇ ਨੂੰ ਕਹਿਣ ਲੱਗੇ ਮੰਗੋ ਖਾਲਸਾ ਜੀ, ਕੀ ਮੰਗਦੇ ਹੋ? ਕਹਿੰਦੇ ਜਦੋਂ ਗੁਰੂ ਪਾਤਸ਼ਾਹ ਜੀ ਨੇ ਖਾਲਸੇ ਨੂੰ ਇਹ ਪੁੱਛਿਆ ਤਾਂ ਉਸ ਵਕਤ ਖਾਲਸੇ ਨੇ ਮੰਗਿਆ ਸੀ ਕਿ ਤੁਰਕਾਂ ਦੇ ਨਾਲ ਜੰਗ ਯੁੱਧ ਹੁੰਦੇ ਰਹਿਣ ਅਤੇ ਖਾਲਸੇ ਦੀ ਤੇਗ ਚੱਲਦੀ ਰਹੇ। ਜਾਤ ਗੋਤ ਇਨ ਕੀ ਦੰਗਾ, ਦੰਗਾ ਹੀ ਇਨ ਗੁਰ ਤੇ ਮੰਗਾ। ਇਹ ਗੁਰੂ ਦੇ ਕੋਲੋਂ ਖਾਲਸੇ ਨੇ ਮੰਗਿਆ, ਇਹ ਤਾਂ ਲੜਾਈ ਆਪ ਗੁਰੂ ਕੇ ਖਾਲਸੇ ਨੇ ਗੁਰੂ ਕੋਲੋਂ ਮੰਗੀ ਹੈ।
ਸਤਿਗੁਰ ਤੇ ਮੰਗ ਕੇ ਗੱਲ ਪਾਈ।
ਇਹ ਤਾਂ ਗੁਰੂ ਦੇ ਕੋਲੋਂ ਆਪ ਮੰਗ ਕੇ ਆਪਣੇ ਗੱਲ ਪਾਈ ਹੈ। ਇਹ ਲੜਾਈ ਜੰਗ ਯੁੱਧ ਆਪ ਗੁਰੂ ਕੇ ਖਾਲਸੇ ਨੇ ਗੁਰੂ ਕੋਲੋਂ ਮੰਗੇ ਨੇ ਕਿ ਗੁਰੂ ਕੇ ਖਾਲਸੇ ਦੀ ਤੇਗ ਚੱਲਦੀ ਰਹੇ, ਤੁਰਕਾਂ ਦੇ ਨਾਲ ਜੰਗ ਯੁੱਧ ਹੁੰਦੇ ਰਹਿਣ। ਇਹ ਤਾਂ ਗੁਰੂ ਕੇ ਖਾਲਸੇ ਨੇ ਆਪ ਗੁਰੂ ਦੇ ਕੋਲੋਂ ਮੰਗਿਆ ਹੈ।
ਲੜਨੇ ਮਰਨੇ ਹਮ ਨਾ ਸੰਕਾਈ।
ਲੜਨ ਮਰਨ ਤੋਂ ਅਸੀਂ ਨਹੀਂ ਸੰਗਦੇ, ਗੁਰੂ ਕਾ ਖਾਲਸਾ ਜਿਹੜਾ ਹੈ ਉਹ ਲੜਨ ਮਰਨ ਤੋਂ ਸੰਕੋਚ ਨਹੀਂ ਕਰਦਾ, ਮੌਤ ਤੋਂ ਘਬਰਾਉਂਦਾ ਨਹੀਂ, ਮੌਤ ਤੋਂ ਡਰਦਾ ਨਹੀਂ, ਕਿਉਂਕਿ ਸਾਹਿਬ ਜੀ ਦਾ ਜਿਹੜਾ ਬਚਨ ਹੈ ਉਹ ਗੁਰੂ ਕੇ ਖਾਲਸੇ ਨੇ ਕਮਾਇਆ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਅਸੀਂ ਮੌਤ ਜਿਹੜੀ ਹੈ ਉਹਨੂੰ ਮਨੋ ਵਿਸਾਰ ਚੁੱਕੇ ਹਾਂ, ਮੌਤ ਤੋਂ ਘਬਰਾਉਂਦੇ ਨਹੀਂ, ਮੌਤ ਨੂੰ ਵੇਖ ਕੇ ਡਰਦੇ ਨਹੀਂ, ਨਾ ਜੰਗ ਯੁੱਧ ਕਰਨ ਤੋਂ ਸੰਕੋਚ ਕਰਦੇ ਹਾਂ।
ਬਿਨ ਲੜੇ ਮਰੇ ਕਿਮ ਮਿਲੇ ਪਾਤਸ਼ਾਹੀ।
ਕਿਉਂਕਿ ਜੇ ਦੁਨੀਆਂ ਦਾ ਰਾਜ ਲੈਣਾ, ਬਾਦਸ਼ਾਹੀਆਂ ਭੋਗਣੀਆਂ ਨੇ, ਰਾਜ ਕਾਇਮ ਕਰਨਾ, ਫਿਰ ਤੇ ਜੰਗ ਯੁੱਧ ਕਰਨਾ ਹੀ ਪਵੇਗਾ ਨਾ, ਕੋਈ ਥਾਲ ਦੇ ਵਿੱਚ ਪਰੋਸ ਕੇ ਤਾਂ ਦੇਣ ਨਹੀਂ ਲੱਗਾ। ਜੇ ਬਾਦਸ਼ਾਹੀਆਂ ਲੈਣੀਆਂ ਨੇ, ਬਾਦਸ਼ਾਹੀਆਂ ਕਾਇਮ ਕਰਨੀਆਂ ਨੇ, ਰਾਜ ਭੋਗਣੇ ਨੇ, ਤੇ ਫਿਰ ਲੜਾਈ ਕਰਨੀ ਪਏਗੀ, ਜੰਗ ਯੁੱਧ ਕਰਨੇ ਪੈਣਗੇ। ਇਸ ਤਰ੍ਹਾਂ ਦੇ ਨਾਲ ਜੰਗ ਯੁੱਧ ਲੜੇ ਤੋਂ ਬਿਨਾਂ ਪਾਤਸ਼ਾਹੀ ਕਿਵੇਂ ਮਿਲ ਸਕਦੀ ਹੈ?
ਜਾਨ ਬਾਜੀ ਖੇਡ ਖਾਲਸੋ ਖੇਡੈ।
ਖਾਲਸਾ ਜਿਹੜਾ ਖੇਡ ਖੇਡਦਾ ਉਹ ਜਾਨ ਦੀ ਬਾਜੀ ਲਾਉਣ ਦੇ ਖੇਡ ਖੇਡਦਾ, ਜਾਨ ਦੀ ਪਰਵਾਹ ਨਹੀਂ ਕਰਦਾ। ਜਦੋਂ ਮੈਦਾਨੇ ਜੰਗ ਅੰਦਰ ਜੂਝਦਾ ਕੁੱਦਦਾ ਨਾ, ਤੇ ਫਿਰ ਉਹ ਜਾਨ ਦੀ ਪਰਵਾਹ ਨਹੀਂ ਕਰਦਾ, ਜਾਨ ਦੀ ਬਾਜੀ ਲਾ ਦਿੰਦਾ ਮੈਦਾਨੇ ਜੰਗ ਦੇ ਅੰਦਰ।
ਮਰੇ ਗਲੇ ਪਾਤਸ਼ਾਹੀ ਨਾ ਛੋਡੈ।
ਭਾਵੇਂ ਮੈਦਾਨੇ ਜੰਗ ਦੇ ਅੰਦਰ ਮੌਤ ਜਿਹੜੀ ਆ ਉਹ ਆ ਜਾਵੇ, ਮੌਤ ਹੋ ਜਾਵੇ, ਸ਼ਹੀਦ ਹੋ ਜਾਈਏ ਲੜਦਿਆਂ ਜੂਝਦਿਆਂ ਹੋਇਆਂ, ਪਰ ਪਾਤਸ਼ਾਹੀ ਦਾਵਾ ਨਹੀਂ ਛੱਡਦਾ ਗੁਰੂ ਕਾ ਖਾਲਸਾ। ਗੁਰੂ ਕਾ ਜਿਹੜਾ ਖਾਲਸਾ ਹੈ ਉਹ ਪਾਤਸ਼ਾਹੀ ਦਾਵਾ ਕਦੇ ਨਹੀਂ ਛੱਡਦਾ, ਭਾਵੇਂ ਜੰਗ ਯੁੱਧ ਵਿੱਚ ਸ਼ਹੀਦ ਹੋ ਜਾਵੇ ਪਰ ਪਾਤਸ਼ਾਹੀ ਦਾਵਾ ਕਦੇ ਨਹੀਂ ਛੱਡਦਾ।
ਹਮ ਤੁਮ ਬਾਤ ਬਣੇ ਅਬ ਕੈਸੇ।
ਇਸ ਤਰ੍ਹਾਂ ਦੇ ਨਾਲ ਤਤ ਖਾਲਸੇ ਤੇ ਬੰਦਈਆਂ ਦੇ ਵਿੱਚ ਕਿਵੇਂ ਗੱਲ ਬਣੇਗੀ?
ਤੂੰ ਚਾਹੇ ਲਾਹੌਰ ਕੇ ਤਖ਼ਤ ਤੇ ਬੈਸੇ।
ਤੂੰ ਚਾਹੁੰਦਾ ਕਿ ਖਾਲਸੇ ਨੂੰ ਛੱਡ ਕੇ ਮੈਂ ਲਾਹੌਰ ਦੇ ਤਖ਼ਤ ਤੇ ਬਾਦਸ਼ਾਹ ਬਣ ਕੇ ਬੈਠ ਜਾਵਾਂ, ਲਾਹੌਰ ਤੇ ਮੈਂ ਕਾਬਜ਼ ਹੋ ਜਾਵਾਂ, ਮੇਰਾ ਕਬਜ਼ਾ ਜਿਹੜਾ ਲਾਹੌਰ ਤੇ ਹੋ ਜਾਵੇ।
ਆਇਓ ਤੈਂ ਹੈ ਦਿਲ ਹੰਕਾਰ।
ਇਸ ਤਰ੍ਹਾਂ ਦੇ ਨਾਲ ਉਹ ਆਪਣੀ ਤਾਕਤ ਦਾ ਸ਼ਕਤੀ ਦਾ ਜਿਹੜਾ ਉਹ ਕਿਤੇ ਨਾ ਕਿਤੇ ਕੁਝ ਕੁ ਜਿਹੜਾ ਹੰਕਾਰ ਆ ਗਿਆ ਹੈ।
ਅਬ ਆਈ ਤੈ ਮਰਨੇ ਵਾਰ,
ਕਿਉਂਕਿ ਖਾਲਸਾ ਗੁਰੂ ਕੇ ਸਦਾ ਅੰਗ ਸੰਗ ਹੈ ਤੇ ਖਾਲਸੇ ਨੇ ਜਾਣ ਲਿਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਜਿਹੜਾ ਸਮਾਂ ਹੈ ਉਹ ਨੇੜੇ ਆ ਚੁੱਕਾ ਹੈ। ਕਹਿਣ ਲੱਗੇ ਕਿ ਉਹ ਜਿਹੜਾ ਸਮਾਂ ਹੈ ਅੰਤਲਾ ਸਮਾਂ ਉਹ ਨਜ਼ਦੀਕ ਆਣ ਪਹੁੰਚਿਆ ਹੈ।
ਦੋਹਰਾ ਤਬੇ ਖਾਲਸੇ ਫਿਰ ਕਿਓ ਰਲ ਖਾਲਸੇ ਸੋ ਕਰ ਕਾਜ।
ਫਿਰ ਖਾਲਸਾ ਕਹਿਣ ਲੱਗਾ ਕਿ ਜੇ ਤੁਸੀਂ ਉਸੇ ਤਰ੍ਹਾਂ ਖਾਲਸੇ ਦੀ ਰੀਤੀ ਨੂੰ ਅਪਣਾਓ, ਉਸੇ ਤਰ੍ਹਾਂ ਖਾਲਸੇ ਦੇ ਨਾਲ ਵਿਚਰੋ ਜਿਵੇਂ ਆਪ ਜੀ ਨਾਦੇੜ ਤੋਂ ਚੱਲ ਕਰਕੇ ਆ ਕੇ ਖਾਲਸੇ ਨਾਲ ਮਿਲ ਕੇ ਸਾਰੇ ਜੰਗ ਯੁੱਧ ਕੀਤੇ।
ਹਮ ਤੁਮਕੋ ਪਰਬਤ ਦਿਓ ਹੋਏ ਖਾਲਸੋ ਕਰ ਉਹਾਂ ਰਾਜ।
ਜਿਹੜਾ ਪਹਾੜੀ ਇਲਾਕਾ ਹੈ, ਜਿਹੜੀਆਂ ਪਹਾੜੀ ਰਿਆਸਤਾਂ ਨੇ, ਖਾਲਸਾ ਉਹ ਸਾਰਾ ਇਲਾਕਾ ਤੁਹਾਨੂੰ ਦੇ ਦਿੰਦਾ ਹੈ, ਉਹਦੇ ਉੱਤੇ ਤੁਸੀਂ ਖਾਲਸਾ ਸਜ ਕਰਕੇ ਖਾਲਸੇ ਵਿੱਚ ਸ਼ਾਮਿਲ ਹੋ ਕਰਕੇ ਉਸ ਇਲਾਕੇ ਤੇ ਆਪਣਾ ਰਾਜ ਜਿਹੜਾ ਕਾਇਮ ਕਰੋ, ਰਾਜ ਕਰ ਲਵੋ।
ਸਿੰਘ ਕਹੇ ਬਣ ਖਾਲਸੋ ਸੋ ਕਹੇ ਵੈਸਨੋ ਪੰਥ ਚਲਾਵੇ।
ਜਿਵੇਂ ਨਦੇੜ ਵਿਖੇ ਰਹਿੰਦੇ ਆ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਤੁਹਾਡੇ ਡੇਰੇ ਵਿੱਚ ਗਏ, ਤੁਸੀਂ ਵੈਸ਼ਨੋ ਮਤ ਦੇ ਧਾਰਨੀ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਨਾਲ ਤੁਸੀਂ ਵੈਸ਼ਨੋ ਮਤ ਤਿਆਗ ਦਿੱਤਾ, ਖੰਡੇ ਦੀ ਪਾਹੁਲ ਪ੍ਰਾਪਤ ਕੀਤੀ, ਸਿੰਘ ਸਜੇ ਖਾਲਸੇ ਵਿੱਚ ਸ਼ਾਮਿਲ ਹੋਏ, ਉਸੇ ਤਰ੍ਹਾਂ ਦੀ ਰੀਤੀ ਜਿਹੜੀ ਆ ਉਹ ਧਾਰਨ ਕਰੋ।
ਯੋ ਬੰਦੇ ਕੀ ਉਹ ਸਿੰਘ ਕੀ
ਤੇ ਖਾਲਸੇ ਦਾ ਜਿਹੜਾ ਵਿਚਾਰ ਹੈ ਉਹ ਜੇ ਵਿਚਾਰ ਅਲੱਗ ਅਲੱਗ ਹੋਵੇਗੀ ਤੇ ਫਿਰ ਆਪਸੀ ਬਣ ਕਿਵੇਂ ਆ ਸਕਦੀ ਹੈ, ਸੁਲਾਹ ਨਹੀਂ ਹੋ ਸਕਦੀ।
ਚੋ ਭਈ ਕਿਲੇ ਮੱਦ ਤੂੰ ਹਮੇ ਅੜਾਵੇ।
ਇਸ ਤਰ੍ਹਾਂ ਦੇ ਨਾਲ ਜਿਹੜਾ ਹੈ ਤੁਸੀਂ ਜੇਕਰ ਖਾਲਸੇ ਦੀ ਰਹੁ ਰੀਤੀ ਨੂੰ ਅਪਣਾ ਲਵੋ ਤੇ ਉਸ ਤਰ੍ਹਾਂ ਦੇ ਨਾਲ ਫਿਰ ਤੁਹਾਡਾ ਖਾਲਸਾ ਮੇਲ ਕਰ ਸਕਦਾ ਹੈ।
ਦੋਹਰਾ ਬੰਦੋ ਚੜ ਕੇ ਤਵ ਗਿਓ ਗੁਰਦਾਸਪੁਰੇ ਕੇ ਰਾਓ।
ਹੁਣ ਇੱਥੇ ਆਪਸੀ ਸੁਲਾਹ ਨਾ ਹੋਈ, ਵਿਚਾਰ ਨਾ ਮਿਲੇ, ਕੁਛ ਮਤਭੇਦ ਹੋਣ ਕਰਕੇ ਤਾਂ ਫਿਰ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਗੁਰਦਾਸ ਨੰਗਲ ਤੋਂ ਚੜ੍ਹਾਈ ਕਰਕੇ ਆਏ ਸਨ ਲਾਹੌਰ ਵੱਲ ਨੂੰ, ਫਿਰ ਉਸ ਰਸਤੇ ਵਾਪਸ ਚਲੇ ਗਏ।
ਅੰਮ੍ਰਿਤਸਰ ਖਾਲ ਸੁਬਿਓ ਸਤਿਗੁਰ ਓਟ ਤਕਾਓ।
ਸਤਿਗੁਰੂ ਪਾਤਸ਼ਾਹ ਜੀ ਦੀ ਓਟ ਤੱਕ ਕਰਕੇ ਜਿਹੜਾ ਤਤ ਖਾਲਸਾ ਉਹ ਅੰਮ੍ਰਿਤਸਰ ਸਾਹਿਬ ਵਿਖੇ ਇਸ ਖਾਲਸੇ ਨੇ ਆਪਣਾ ਡੇਰਾ ਬਣਾਈ ਰੱਖਿਆ।
ਜਬ ਸਭ ਗੱਲ ਤਿੰਨ ਥੀ ਸੁਣੀ ਫਰਕਸੀਅਰ ਪਾਤਸ਼ਾਹ।
ਹੁਣ ਇੱਧਰ ਜਿਹੜਾ ਫਰਕਸੀਅਰ ਸੀ ਉਹਨੂੰ ਪਤਾ ਲੱਗਿਆ ਇਸ ਗੱਲਬਾਤ ਦਾ ਸਾਰਾ, ਜਦੋਂ ਪਤਾ ਲੱਗਿਆ ਕਿ ਖਾਲਸਾ ਪੰਥ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਨਾਲੋਂ ਵੱਖ ਹੋ ਗਿਆ, ਜਿਹੜੀ ਤਾਕਤ ਹੈ ਸ਼ਕਤੀ ਆ ਉਹ ਵੰਡੀ ਗਈ ਹੈ। ਕਿਉਂਕਿ ਆਪਾਂ ਵੇਖਦੇ ਹਾਂ ਜੇ ਘਰ ਦੇ ਵਿੱਚ ਰਹਿੰਦਿਆਂ ਵੀ ਘਰ ਦੇ ਪਰਿਵਾਰਕ ਮੈਂਬਰਾਂ ਦੀ ਸ਼ਕਤੀ ਖਿੰਡੀ ਹੋਵੇ ਤੇ ਦੁਸ਼ਮਣ ਕਾਬਜ਼ ਹੋਣ ਲੱਗਿਆ ਉਹਨੂੰ ਦੇਰੀ ਨਹੀਂ ਲੱਗਦੀ, ਤੇ ਜੇ ਉਹ ਸ਼ਕਤੀ ਇੱਕ ਮੁੱਠ ਹੈ, ਸਾਰੇ ਇਕੱਠ ਹੈ, ਇਕੱਠੇ ਨੇ, ਤੇ ਫਿਰ ਦੁਸ਼ਮਣ ਵੀ ਕੁਝ ਸੋਚ ਕੇ ਉਧਰ ਨੂੰ ਮੂੰਹ ਕਰਦਾ, ਉਹਨੂੰ ਪਤਾ ਕਿ ਉਹ ਤਾਕਤ ਇੱਕ ਮੁੱਠ ਹੈ। ਹੁਣ ਵੇਖਿਆ ਕਿ ਮੁੱਠ ਖੁੱਲ ਚੁੱਕੀ ਹੈ, ਸਾਰੇ ਅਲੱਗ ਅਲੱਗ ਹੋ ਚੁੱਕੇ ਨੇ, ਸ਼ਕਤੀ ਜਿਹੜੀ ਹੈ ਉਹ ਖਿੰਡ ਚੁੱਕੀ ਹੈ, ਦੋ ਧੜਿਆਂ ਵਿੱਚ ਵੰਡੇ ਜਾ ਚੁੱਕੀ ਹੈ, ਖਾਲਸਾ ਅਲੱਗ ਹੋ ਚੁੱਕਾ ਹੈ। ਜਦੋਂ ਇਹ ਸਾਰੀ ਗੱਲ ਦਾ ਫਰਕਸ਼ੀਅਰ ਨੂੰ ਪਤਾ ਚੱਲਿਆ,
ਲਾਹੌਰ ਬਚਾਈ ਫੁੱਟ ਸਿੰਘਨ ਬੰਦਾ ਦਿਓ ਪਜਾਏ।
ਇਸ ਤਰ੍ਹਾਂ ਦੇ ਨਾਲ ਇਹਨਾਂ ਦੀ ਆਪਸੀ ਫੁੱਟ ਪੈਣ ਕਰਕੇ ਜਦੋਂ ਤੱਕ ਇਹ ਸਾਰੇ ਇਕੱਠੇ ਸਨ, ਜਦੋਂ ਤੱਕ ਜਿਹੜਾ ਤਤ ਖਾਲਸਾ ਸੀ, ਖਾਲਸਾ ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਇਕੱਠੇ ਸਨ, ਜਿੰਨੀਆਂ ਜੰਗਾਂ ਕੀਤੀਆਂ, ਜਿੱਧਰ ਵੀ ਮੂੰਹ ਕੀਤਾ ਉਧਰ ਨੂੰ ਫਤਿਹ ਪ੍ਰਾਪਤ ਹੋਈ, ਜੰਗਾਂ ਦੇ ਵਿੱਚ ਜਿੱਤ ਨੇ ਪੈਰ ਚੁੰਮੇ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿੱਤਾਂ ਪ੍ਰਾਪਤ ਕੀਤੀਆਂ, ਤੇ ਜਦੋਂ ਹੁਣ ਸ਼ਕਤੀ ਖਿੰਡ ਗਈ, ਸ਼ਕਤੀ ਵੰਡੇ ਗਈ, ਅਲੱਗ ਅਲੱਗ ਹੋ ਗਏ, ਤੇ ਫਿਰ ਹੁਣ ਕਹਿਣ ਲੱਗੇ ਕਿ ਲਾਹੌਰ ਤੋਂ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਹਾਰ ਕਰਕੇ ਵਾਪਸ ਆ ਗਿਆ ਹੈ।
ਜੋ ਭਈ ਯੋਂ ਸਨ ਦਿਲ ਸ਼ਾਹ ਸ਼ਾਦੀ ਆਈ।
ਇਸ ਤਰ੍ਹਾਂ ਦੇ ਨਾਲ ਸੁਣ ਕੇ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ, ਸ਼ਾਦੀ ਤੋਂ ਭਾਵ ਖੁਸ਼ ਹੋਣਾ, ਉਹ ਬੜਾ ਖੁਸ਼ ਹੋਇਆ, ਉਹਦੇ ਮਨ ਦੇ ਅੰਦਰ ਬੜੀ ਖੁਸ਼ੀ ਦੀ ਲਹਿਰ ਦੌੜੀ।
ਬੰਦੇ ਖੋਫ ਸੁੱਗ ਪਰਾਈ।
ਕਹਿਣ ਲੱਗੇ ਕਿ ਜਿਹੜਾ ਬੰਦਾ ਹੈ, ਬੰਦੇ ਦੇ ਜਿਹੜਾ ਖੌਫ ਸੀ ਕਿਉਂਕਿ ਬੜਾ ਡਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ, ਚਾਰੇ ਪਾਸੇ ਧਾਕ ਪਈ ਹੋਈ ਸੀ, ਕੋਈ ਤੁਰਕ ਜਿਹੜਾ ਸੀ ਸਿਰ ਨਹੀਂ ਸੀ ਚੁੱਕਦਾ, ਕੋਈ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਅੜ ਕੇ ਖਲੋਣ ਦੀ ਕਿਸੇ 'ਚ ਜੁਰਤ ਨਹੀਂ ਸੀ, ਹਿੰਮਤ ਨਹੀਂ ਸੀ, ਐਸਾ ਖੌਫ ਬਣਿਆ ਹੋਇਆ ਸੀ, ਹਰ ਵੇਲੇ ਡਰਦੇ ਰਹਿੰਦੇ ਸੀ ਕਿ ਪਤਾ ਨਹੀਂ ਕਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਡੇ 'ਤੇ ਆਣ ਪੈਣਾ ਹੈ, ਕਦੋਂ ਸਾਨੂੰ ਮਾਰ ਲੈਣਾ। ਉਹ ਜਿਹੜਾ ਖੌਫ ਬਣਿਆ ਹੋਇਆ ਸੀ, ਉਹ ਖੌਫ ਹੁਣ ਜਿਹੜਾ ਚਲਾ ਗਿਆ ਹੈ।
ਕਯੋ ਸ਼ਾ ਲੋਹੇ ਲੋਹੇ ਕਟਾਇਓ,
ਕਹਿਣ ਲੱਗੇ ਹੁਣ ਇਸ ਤਰ੍ਹਾਂ ਦੇ ਨਾਲ ਜਦੋਂ ਖਾਲਸਾ ਅਲੱਗ ਅਲੱਗ ਹੋ ਗਿਆ ਤੇ ਇਸ ਤਰ੍ਹਾਂ ਦੇ ਨਾਲ, ਤਾਂ ਕਰਕੇ ਬੰਬਾ ਬੰਦਾ ਸਿੰਘ ਬਹਾਦਰ ਨੂੰ ਜਿਹੜੀ ਹਾਰ ਦਾ ਮੂੰਹ ਵੇਖਣਾ ਪਿਆ।
ਉਨ ਰੱਖੋ ਸਿੰਘਨ ਕਿਮ ਆਪਣ ਬਣਾਇਓ,
ਹੁਣ ਇਹਨਾਂ ਨੇ ਨੀਤੀ ਖੇਡੀ ਹੈ, ਰਾਜ ਨੂੰ ਰਾਜਨੀਤਿਕ ਜਿਹੜੇ ਲੋਕ ਨੇ ਉਹ ਨੀਤੀ ਨੂੰ ਲੈ ਕੇ ਚੱਲਦੇ ਨੇ, ਨੀਤੀ ਵਰਤ ਕੇ ਆਪਸ ਵਿੱਚ ਜਿਹੜਾ ਪਾੜ ਕੇ ਜਿਹੜਾ ਰਾਜ ਕਰੋ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਜਿਹੜੀ ਹੈ ਉਹਨੂੰ ਅਪਣਾ ਕਰਕੇ ਰਾਜ ਕਰਦੇ ਨੇ। ਉਹਨੇ ਕਹਿਣ ਲੱਗੇ ਕਿ ਬੜਾ ਵਧੀਆ ਮੌਕਾ ਹੈ, ਹੱਥੋਂ ਨਹੀਂ ਜਾਣ ਦੇਣਾ ਚਾਹੀਦਾ, ਅਸੀਂ ਖਾਲਸੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਅੜ ਨਹੀਂ ਸਕਦੇ, ਜੰਗ ਯੁੱਧ ਨਹੀਂ ਕਰ ਸਕਦੇ, ਹੁਣ ਬੜਾ ਵਧੀਆ ਮੌਕਾ ਹੈ ਕਿ ਇਹ ਆਪਸ ਦੇ ਵਿੱਚ ਪਾੜ ਚੁੱਕੇ ਨੇ ਤੇ ਹੁਣ ਇਹਨਾਂ ਨੂੰ ਪਾੜ ਕੇ ਰੱਖਣਾ ਚਾਹੀਦਾ, ਇਕੱਠੇ ਨਾ ਹੋ ਜਾਣ। ਹੁਣ ਕਿਹਾ ਕਿ ਸਿੰਘਾਂ ਦੇ ਨਾਲ ਤੁਸੀਂ ਮੇਲ ਕਰੋ, ਸਿੰਘਾਂ ਨਾਲ ਮਿਲਾਪ ਰੱਖੋ।
ਦੋਏ ਨਿਗਾਰੋ ਨਿਸ਼ਾਨ ਕਲਾਏ,
ਫਰਕਸ਼ੀਅਰ ਨੇ ਉਸੇ ਵੇਲੇ ਨੀਤੀ ਵਰਤੀ, ਇਹਨੇ ਕੀ ਕੀਤਾ ਕਿ ਕੁਝ ਜਿਹੜੇ ਵਕੀਲ ਸਨ, ਕੁਝ ਆਪਣੇ ਦੂਤ ਜਿਹੜੇ ਸਨ ਉਹ ਭੇਜੇ ਸਿੰਘਾਂ ਵੱਲ, ਤੇ ਜਿਹੜੇ ਰਾਜ ਦੇ ਨਿਸ਼ਾਨ ਹੁੰਦੇ ਨੇ ਉਹ ਭੇਜੇ, ਇੱਕ ਨਗਾਰਾ ਭੇਜਿਆ, ਨਿਸ਼ਾਨ ਭੇਜੇ ਕਿ ਆਹ ਜਿਹੜਾ ਹੈ ਮੈਂ ਤੁਹਾਨੂੰ ਰਾਜ ਦੀਆਂ ਨਿਸ਼ਾਨੀਆਂ ਭੇਜਦਾ ਹਾਂ।
ਲਿਖਿਓ ਦਿਲਾਸੋ ਬੋ ਬਾਤ ਬਣਾਏ,
ਬੜਾ ਦਿਲਾਸਾ ਦਿੱਤਾ, ਬੜੀਆਂ ਗੱਲਾਂ ਬਣਾਈਆਂ, ਬੜੀਆਂ ਬਾਤਾਂ ਬਣਾ ਬਣਾ ਕੇ ਉਹਦੇ ਵਿੱਚ ਲਿਖੀਆਂ, ਬੜੀ ਨੀਤੀ ਨੂੰ ਧਾਰਨ ਕਰਕੇ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੰਘਾਂ ਦਾ ਮਨ ਜਿਹੜਾ ਉਹ ਜਿੱਤ ਲਵਾਂ, ਆਪਣੇ ਵੱਲ ਕਰ ਲਵਾਂ, ਉਹਨਾਂ ਨਾਲ ਆਪਣਾ ਪਿਆਰ ਬਣਾ ਲਵਾਂ, ਇਸ ਤਰ੍ਹਾਂ ਨਾਲ ਬੜੀਆਂ ਗੱਲਾਂ ਬਣਾ ਬਣਾ ਕੇ ਲਿਖੀਆਂ ਹਨ।
ਜੋ ਬੰਦੇ ਤੇ ਮੁਲਕ ਛੁਡਾਏ,
ਇਹ ਬਹੁਤ ਸਾਰੇ ਇਹ ਨਿਸ਼ਾਨ ਭੇਜੇ, ਨਗਾਰਾ ਭੇਜਿਆ ਖਾਲਸੇ ਨੂੰ ਕਿ ਖਾਲਸਾ ਜੀ ਆ ਨਿਸ਼ਾਨ ਚਲਾਓ, ਆਪਣੇ ਨਗਾਰੇ ਵਜਾਓ, ਆਪਣੇ ਇਲਾਕੇ ਮੱਲ ਕੇ ਰਾਜ ਕਰੋ, ਅਸੀਂ ਤੁਹਾਡੇ ਅਨੁਸਾਰੀ ਹੋ ਕੇ ਰਹਾਂਗੇ, ਤੁਹਾਡੀ ਪ੍ਰਜਾ ਬਣ ਕੇ ਰਹਾਂਗੇ, ਅਸੀਂ ਤੁਹਾਡੇ ਨਾਲ ਮਿਲ ਕੇ ਚੱਲਾਂਗੇ। ਤੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਲਾਕੇ ਮੱਲੇ ਨੇ ਜਿਨ੍ਹਾਂ ਤੇ ਉਹ ਕਾਬਜ ਹੋਇਆ, ਉਹ ਇਲਾਕੇ ਤੁਸੀਂ ਆਪਣੇ ਕਬਜ਼ੇ ਵਿੱਚ ਕਰ ਲਵੋ।
ਸੋ ਦਿਓ ਤੁਮੇ ਜਗੀਰੇ ਲਾਏ,
ਜਿਹੜੇ ਜਿਹੜੇ ਇਲਾਕੇ ਤੁਸੀਂ ਮੱਲੋਗੇ, ਜਿਹੜੇ ਜਿਹੜੇ ਇਲਾਕਿਆਂ ਤੇ ਤੁਸੀਂ ਕਾਬਜ਼ ਹੋਵੋਗੇ, ਮੈਂ ਉਹ ਜਗੀਰਾ ਤੁਹਾਡੇ ਨਾਂ ਕਰ ਦਿਆਂਗਾ। ਇਸ ਤਰ੍ਹਾਂ ਦੇ ਨਾਲ ਜਿਹੜੇ ਇੱਕ ਨਾਲ ਪੱਤਰਕਾ ਲਿਖਦਾ, ਉਹਦੇ ਵਿੱਚ ਬੜੀਆਂ ਗੱਲਾਂ ਬਣਾ ਕੇ ਲਿਖਦਾ ਹੈ ਕਿ ਤੁਸੀਂ ਇਲਾਕੇ ਮੰਨ ਲਓ ਸਿੰਘੋ, ਜਿਹੜੇ ਇਲਾਕੇ ਤੇ ਤੁਸੀਂ ਕਾਬਜ਼ ਹੋਵੋਗੇ ਉਹ ਇਲਾਕਾ ਤੁਹਾਡੇ ਨਾਂ ਹੋਵੇਗਾ, ਉਹ ਜਗੀਰਾ ਮੈਂ ਤੁਹਾਡੇ ਨਾਂ ਲਵਾ ਦਿਆਂਗਾ।
ਚੋ ਭਾਈ ਸ਼ਾਹ ਕਹੇ ਮਾਤਾ ਨੇ ਬਚਾਇਓ,
ਹੁਣ ਬਾਦਸ਼ਾਹ ਕਹਿੰਦਾ ਕਿ ਮਾਤਾ ਜੀ ਨੇ ਜਿਹੜੀ ਬੇਨਤੀ ਭਾਈ ਨੰਦ ਲਾਲ
ਬੰਦਿਓ ਖਾਲਸੋ ਜੁਦਾ ਕਰਾਇਓ,
ਇਸ ਤਰ੍ਹਾਂ ਦੇ ਨਾਲ ਜਿਹੜਾ ਬੰਦੇ ਦੇ ਨਾਲੋਂ ਖਾਲਸਾ ਜਿਹੜਾ ਉਹ ਜੁਦਾ ਹੋ ਗਿਆ ਹੈ।
ਵਜ਼ੀਰ ਕਈ ਕੋ ਭੇਜੋ ਸਿਆਣੇ,
ਇਸ ਤਰ੍ਹਾਂ ਦੇ ਨਾਲ ਜਿਹੜਾ ਲਾਹੌਰ ਦਾ ਨਵਾਬ ਸੀ ਉਹ ਕਹਿਣ ਲੱਗਾ, ਉਹਨੇ ਸੁਨੇਹਾ ਭੇਜਿਆ ਕਿ ਤੁਸੀਂ ਹੁਣ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਸਿੰਘਾਂ ਦੇ ਨਾਲ ਆਪਣਾ ਨੇੜਤਾ ਬਣਾਓ। ਕਹਿਣ ਲੱਗਾ ਕੋਈ ਸਿਆਣਾ ਵਜ਼ੀਰ ਇੱਥੇ ਭੇਜਣਾ ਕਰੋ,
ਕਰੇ ਜੋ ਛਲ ਬਲ ਮਤਲਬ ਪਛਾਣੇ,
ਜਿਹੜਾ ਬੜਾ ਮਤਲਬੀ ਬੰਦਾ ਹੋਵੇ, ਜਿਹਨੂੰ ਮਤਲਬ ਕੱਢਣਾ ਆਉਂਦਾ ਹੋਵੇ, ਬੜਾ ਛਲ ਜਾਣਦਾ ਹੋਵੇ, ਬੜੀ ਤੇਜ਼ ਤਰਾਰ ਬੁੱਧੀ ਵਾਲਾ ਹੋਵੇ, ਤੇ ਤੇਜ਼ ਤਰਾਰ ਬੁੱਧੀ ਨੂੰ ਵਰਤ ਕੇ ਛਲ ਕਪਟ ਕਰਨਾ ਆਉਂਦਾ ਹੋਵੇ, ਜਿਹਨੂੰ ਉਹ ਛਲ ਕਪਟ ਦੇ ਨਾਲ ਆਪਣਾ ਮਤਲਬ ਕੱਢ ਸਕਦਾ ਹੋਵੇ, ਐਸਾ ਕੋਈ ਜਿਹੜਾ ਹੈ ਉਹ ਆਪਣਾ ਵਜ਼ੀਰ ਭੇਜੋ।
ਅੱਗੇ ਬੰਦੋ ਐ ਬੁਰੀ ਬਲਾਏ,
ਕਿਉਂਕਿ ਅੱਗੇ ਬਾਬਾ ਬੰਦਾ ਸਿੰਘ ਉਹ ਬੁਰੀ ਬਲਾ ਹੈ, ਜੇ ਕਿਤੇ ਕੋਈ ਤੁਸੀਂ ਕੱਚੀ ਮੱਤ ਵਾਲਾ, ਕੋਈ ਥੋੜੀ ਮੱਤ ਵਾਲਾ ਭੇਜ ਦਿੱਤਾ, ਜਿਹਨੂੰ ਗੱਲ ਨਾ ਬਣਾਉਣੀ ਆਈ, ਜਿਹਨੂੰ ਮਤਲਬ ਨਾ ਕੱਢਣਾ ਆਇਆ, ਤੇ ਜੇ ਬੰਦਾ ਸਿੰਘ ਬਹਾਦਰ ਨੂੰ ਪਤਾ ਚੱਲ ਗਿਆ ਸਾਡੀ ਨੀਤੀ ਦਾ, ਫਿਰ ਉਹ ਬੜੀ ਬੁਰੀ ਬਲਾ, ਉਹਦੇ ਕੋਲੋਂ ਬਚਣਾ ਬੜਾ ਔਖਾ ਹੈ।
ਲੜ ਕਰ ਫੌਜ ਨਾ ਲਿਓ ਮਰਵਾਏ,
ਕੱਚੀ ਗੱਲ ਕਰਕੇ ਮਤਾ ਕੋਈ ਕੱਚਾ ਬੰਦਾ ਭੇਜ ਦਿਓ, ਜਿਹਨੂੰ ਕੋਈ ਪਤਾ ਨਾ ਹੋਵੇ, ਜਿਹਨੂੰ ਬਲਸ਼ਾਲੀ ਨਾ ਹੁੰਦਾ ਹੋਵੇ, ਕੋਈ ਮਤਲਬ ਹੀ ਨਾ ਕੱਢ ਸਕਦਾ ਹੋਵੇ, ਜਿਹਨੂੰ ਰਾਜਨੀਤੀ ਨਾ ਆਉਂਦੀ ਹੋਵੇ, ਕਿਹੜੀ ਨੀਤੀ ਵਰਤ ਕੇ ਕਿਵੇਂ ਮੈਂ ਆਪਣੇ ਵਸ ਕਰਨਾ, ਕਿਵੇਂ ਆਪਣਾ ਕੰਮ ਕੱਢਣਾ। ਤੇ ਜੇ ਕਿਤੇ ਤੁਸੀਂ ਇਹੋ ਜਿਹਾ ਕੋਈ ਕੱਚਾ ਪਿੱਲਾ ਭੇਜ ਦਿੱਤਾ, ਵੇਖਿਓ ਕਿਤੇ ਐਵੇਂ ਫੌਜ ਨੂੰ ਲੜਾ ਕੇ ਨਾ ਮਰਵਾ ਲਿਓ। ਬਾਬਾ ਬੰਦਾ ਸਿੰਘ ਬਹਾਦਰ ਬੜੀ ਤਾਕਤ ਬੜੇ ਬਾਲ ਵਾਲਾ ਹੈ, ਉਹਦੇ ਨਾਲ ਅੜਨ ਲੜਨ ਦੇ ਕਿਸੇ ਵਿੱਚ ਕੋਈ ਤਾਕਤ ਨਹੀਂ, ਤੇ ਜੇ ਐਸਾ ਕੋਈ ਭੇਜ ਦਿੱਤਾ ਤੇ ਐਵੇਂ ਫੌਜਾਂ ਨਾ ਮਰਵਾ ਬੈਠਿਓ।
ਸਿੰਘਨ ਸੋਪੀ ਟੁੱਟੇ ਨਾ ਜਾਈ।
ਕਹਿਣ ਲੱਗਾ ਇੱਧਰ ਸਿੰਘਾਂ ਨਾਲੋਂ ਵੀ ਨਾਤਾ ਨੇ ਤੋੜਨਾ ਚਾਹੀਦਾ। ਹੁਣ ਇੱਥੇ ਰਾਜਨੀਤੀ ਵਰਤ ਰਹੇ ਨੇ ਪੂਰੀ ਕਿ ਇਹਨਾਂ ਨੂੰ ਪਾੜ ਕੇ ਰੱਖਣਾ, ਕਿਤੇ ਆਪਸ 'ਚ ਇਹਨਾਂ ਦੀ ਸੰਧੀ ਹੋ ਜਾਏ, ਇਕੱਠੇ ਹੋ ਜਾਣ। ਕਹਿਣ ਲੱਗਾ ਕਿ ਉਧਰੋਂ ਤਾਂ ਜਿਹੜਾ ਹੈ ਬੜਾ ਕੋ ਚਤਰ ਚਲਾਕ, ਬੜੇ ਛਲ ਕਪਟ ਵਾਲਾ, ਬੜੀ ਤੀਖਣ ਬੁੱਧੀ ਵਾਲਾ, ਮਤਲਬ ਕੱਢਣ ਵਾਲਾ ਬੰਦਾ ਭੇਜੋ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਪਾਸੇ, ਤੇ ਇੱਧਰ ਸਿੰਘਾਂ ਦੇ ਨਾਲ ਵੀ ਜਿਹੜਾ ਹੈ ਉਹ ਸਨੇਹ ਬਣਾ ਕੇ ਰੱਖੋ, ਉਹਨਾਂ ਨਾਲ ਨੇੜਤਾ ਬਣਾ ਕੇ ਰੱਖੋ, ਉਹਨਾਂ ਦੇ ਨਾਲੋਂ ਵੀ ਸਾਡਾ ਜਿਹੜਾ ਨਾਤਾ ਟੁੱਟਣਾ ਨਹੀਂ ਚਾਹੀਦਾ।
ਸੱਚ ਝੂਠ ਸੋ ਕਰੇ ਸਿੰਘਨ ਤਿਜਾਈ।
ਇੱਧਰ ਉਹ ਬੰਦਾ ਭੇਜੋ ਜਿਹੜਾ ਸੱਚ ਜਾਂ ਝੂਠ ਬੋਲ ਕੇ ਜਿਵੇਂ ਮਰਜ਼ੀ ਕਰਕੇ ਸਿੰਘਾਂ ਨੂੰ ਰਝਾ ਲਵੇ, ਉਹਨਾਂ ਨੂੰ ਪ੍ਰਸੰਨ ਕਰ ਲਵੇ, ਭਾਵੇਂ ਸੱਚ ਬੋਲੇ ਭਾਵੇਂ ਉਹਨੂੰ ਝੂਠ ਬੋਲਣਾ ਪਵੇ। ਕਿਉਂਕਿ ਜ਼ਿਆਦਾਤਰ ਇਹੀ ਹੁੰਦਾ ਨਾ, ਰਾਜਨੀਤੀ ਵਿੱਚ ਆਪਾਂ ਵੇਖਦੇ ਹਾਂ ਜਿਹੜੇ ਲੋਕ ਨੀਤੀ ਵਰਤਦੇ ਨੇ ਜ਼ਿਆਦਾਤਰ ਝੂਠ ਦਾ ਸਹਾਰਾ ਲੈਂਦੇ ਨੇ। ਕਹਿਣ ਲੱਗੇ ਕਿ ਉਹ ਝੂਠ ਦਾ ਸਹਾਰਾ ਲੈ ਕੇ ਸੱਚ ਬੋਲੇ ਜਾਂ ਝੂਠ ਬੋਲੇ, ਕਿਸੇ ਤਰ੍ਹਾਂ ਵੀ ਜਿਹੜਾ ਹੈ ਉਹ ਸਿੰਘਾਂ ਨੂੰ ਖੁਸ਼ ਕਰ ਲਵੇ।
ਅੱਗਿਓਂ ਬਿਗੜ ਸਿੰਘ ਜੇ ਪਾਏ।
ਜੇ ਕਿਤੇ ਅੱਗੋਂ ਸਿੰਘ ਵਿਗੜ ਵੀ ਜਾਣ, ਕਿਉਂਕਿ ਜਦੋਂ ਆਪਾਂ ਭੇਜਾਂਗੇ ਹੋ ਸਕਦਾ ਸਿੰਘ ਵਿਗੜ ਵੀ ਸਕਦੇ ਨੇ, ਉਹ ਗੁੱਸੇ ਵਿੱਚ ਵੀ ਆ ਸਕਦੇ ਨੇ, ਕੁਛ ਵੀ ਕਹਿ ਸਕਦੇ ਨੇ। ਕਹਿੰਦੇ ਜੇ ਕਿਤੇ ਅੱਗੋਂ ਸਿੰਘ ਵਿਗੜ ਵੀ ਜਾਣ,
ਆਪ ਉਹਨੇ ਸੋ ਵਿਗੜੇ ਨਾ।
ਪਰ ਉਹ ਜਿਹੜੇ ਉੱਥੇ ਭੇਜਣੇ ਨੇ ਦੂਤ ਜਾਂ ਵਕੀਲ ਜਿਹੜੇ ਭੇਜਣੇ ਨੇ, ਵੇਖਿਓ ਉਹ ਨਾ ਉਹਨਾਂ ਨਾਲ ਵਿਗੜ ਜਾਣ, ਫਿਰ ਗੱਲ ਨਹੀਂ ਬਣੇਗੀ। ਜੇ ਕਿਤੇ ਸਿੰਘ ਵਿਗੜ ਗਏ ਕਿ ਸਿੰਘਾਂ ਨੂੰ ਕਿਸੇ ਗੱਲ ਤੇ ਗੁੱਸਾ ਆਇਆ, ਤੇ ਇੱਧਰੋਂ ਆਪਣੇ ਭੇਜੇ ਹੋਏ ਬੰਦਿਆਂ ਨੇ ਗੁੱਸਾ ਕਰ ਲਿਆ, ਫਿਰ ਨੇੜਤਾ ਨਹੀਂ ਬਣਨੀ। ਇਸ ਕਰਕੇ ਜਿਹੜਾ ਉਹ ਭਾਵੇਂ ਅੱਗੋਂ ਵਿਗੜ ਜਾਣ, ਜਿਹੜੇ ਆਪਣੇ ਭੇਜੇ ਹੋਏ ਕੋਈ ਦੂਤ ਜਾਂ ਵਕੀਲ ਨੇ, ਉਹ ਨਾ ਸਿੰਘਾਂ ਦੇ ਨਾਲ ਵਿਗਾੜ ਪਾਉਣ।
ਦਿਓ ਟਕੇ ਉਹ ਰੱਖੋ ਉਨ ਪਾੜ।
ਕਹਿਣ ਲੱਗਾ ਟਕੇ ਦੇ ਕੇ, ਮਾਮਲਾ ਦੇ ਕੇ, ਮਾਮਲਾ ਦੇ ਕੇ ਇਹਨਾਂ ਨੂੰ ਆਪਸ 'ਚ ਪਾੜ ਕੇ ਰੱਖੋ। ਜੇ ਸ਼ਕਤੀ ਫਿਰ ਇਕੱਠੀ ਹੋ ਗਈ, ਇੱਕ ਮੁੱਠ ਹੋ ਗਏ, ਤੇ ਇਹਨਾਂ ਦਾ ਫਿਰ ਕੋਈ ਮੁਕਾਬਲਾ ਨਹੀਂ ਕਰ ਸਕਦਾ। ਦੁਨੀਆਂ ਦੇ ਵਿੱਚ ਕੋਈ ਤਾਕਤ ਨਹੀਂ ਜਿਹੜੇ ਖਾਲਸੇ ਦੇ ਅੱਗੇ ਅੜ ਸਕੇ, ਜਿਹੜੇ ਖਾਲਸੇ ਦਾ ਮੁਕਾਬਲਾ ਕਰ ਸਕੇ। ਕਹਿਣ ਲੱਗੇ ਇਹਨਾਂ ਨੂੰ ਮਾਮਲਾ ਦੇ ਕੇ ਖੁਸ਼ ਰੱਖੋ, ਮਾਮਲਾ ਦੇ ਚਲੋ, ਖਰਚਾ ਪਾਣੀ ਦਿਓ, ਤੇ ਇਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਪਾੜ ਕੇ ਰੱਖੋ।
ਮਤ ਫਿਰ ਸਿੰਘ ਰਲੇ ਉਨ ਨਾਰ।
ਫਿਰ ਕਿਤੇ ਮਤਾ ਸਿੰਘ ਉਹਦੇ ਨਾਲ ਰਲ ਜਾਣ। ਜੇ ਕਿਤੇ ਆਪਾਂ ਇੱਦਾਂ ਦੀ ਨੀਤੀ ਨਾ ਬਣਾਈ, ਇਹ ਕਹੋ ਕਿ ਤੁਸੀਂ ਸਾਰੇ ਧਰਤੀ ਦੇ ਮਾਲਕ ਹੋ, ਰਾਜ ਭਾਗ ਤੁਹਾਡਾ ਹੀ ਹੈ, ਤੁਸੀਂ ਸਾਡੇ ਕੋਲੋਂ ਮਾਮਲੇ ਲਵੋ, ਉਗਰਾਓ, ਇਸ ਇਲਾਕੇ ਤੇ ਰਾਜ ਕਰੋ, ਖੁਸ਼ੀ ਨਾਲ ਰਹੋ, ਸੁਖ ਮਾਣੋ, ਇਸ ਤਰ੍ਹਾਂ ਦੀਆਂ ਗੱਲਾਂ ਬਣਾਓ। ਤੇ ਜੇ ਕਿਤੇ ਏਦਾਂ ਨਾ ਹੋ ਸਕਿਆ, ਤੇ ਜੇ ਮਤਾ ਕਿਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਜਾਣ।
ਦੋਹਰਾ ਸਦਿਓ ਬਹੁਤ ਵਿਚਾਰ ਕੈ ਕਸੂਰੀਆ ਹਿੰਮਤ ਖਾਨ।
ਹੁਣ ਜਦੋਂ ਇਸ ਤਰ੍ਹਾਂ ਦੇ ਨਾਲ ਜਿਹੜਾ ਨਵਾਬ ਸੀ ਅਸਲਮ ਖਾਨ ਲਾਹੌਰ ਦਾ, ਉਹਨੇ ਜਦੋਂ ਇਹ ਸੁਨੇਹਾ ਭੇਜਿਆ ਦਿੱਲੀ ਵੱਲ, ਫਰਕਸ਼ੀਅਰ ਵੱਲ, ਤੇ ਬੜੀ ਸੋਚ ਵਿਚਾਰ ਕੀਤੀ। ਫਿਰ ਸਾਰੇ ਜਿਹੜੇ ਸਿਆਣੇ ਵਜ਼ੀਰ ਸਨ, ਸਿਆਣੇ ਅਹਿਲਕਾਰ ਸਨ, ਉਹਨਾਂ ਸਾਰਿਆਂ ਨੂੰ ਬੁਲਾਇਆ। ਬੁਲਾ ਕੇ ਉਹਨਾਂ ਸਾਰਿਆਂ ਦੇ ਨਾਲ ਵਿਚਾਰ ਕਰਕੇ ਫਿਰ ਜਿਹੜਾ ਇੱਕ ਕਸੂਰੀਆ ਕਸੂਰ ਦਾ ਰਹਿਣ ਵਾਲਾ ਹਿੰਮਤ ਖਾਨ ਸੀ, ਉਹ ਹਿੰਮਤ ਖਾਨ ਨੂੰ ਬੁਲਾਇਆ ਹੈ।
ਬੰਦੇ ਮਾਰਨ ਕੋ ਕਹਿਓ ਕਰ ਲੱਖ ਕਸਮ ਕੁਰਾਨ।
ਹਿੰਮਤ ਖਾਨ ਨੂੰ ਬੁਲਾ ਕੇ ਫਰਕਸ਼ੀਅਰ ਕਹਿਣ ਲੱਗਾ ਕਿ ਹਿੰਮਤ ਖਾਨ, ਤੂੰ ਜਾ ਬੰਦੇ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਾਰ ਲੈ, ਮੌਕਾ ਬੜਾ ਵਧੀਆ। ਖਾਲਸਾ ਜਿਹੜਾ ਉਹ ਜੁਦਾ ਹੋ ਚੁੱਕਾ ਹੈ, ਆਪਸੀ ਇਹਨਾਂ ਦੇ ਜਿਹੜਾ ਹੈ ਉਹ ਦੁਫਾੜ ਪੈ ਚੁੱਕਾ ਹੈ, ਅਲੱਗ ਅਲੱਗ ਹੋ ਚੁੱਕੇ ਨੇ, ਸ਼ਕਤੀ ਵੰਡੀ ਜਾ ਚੁੱਕੀ ਹੈ, ਹੁਣ ਉਨੀ ਤਾਕਤ ਨਹੀਂ ਰਹੀ, ਤੇ ਤੂੰ ਕਿਸੇ ਨਾ ਕਿਸੇ ਤਰੀਕੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰਨਾ ਕਰ, ਚਾਹੇ ਤੈਨੂੰ ਕੁਰਾਨ ਦੀਆਂ ਲੱਖਾਂ ਕਸਮਾਂ ਖਾਣੀਆਂ ਪੈ ਜਾਣ। ਖਾਧੀਆਂ ਨਾ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਇਹਨਾਂ ਨੇ, ਉਦੋਂ ਵੀ ਬੜੀਆਂ ਕਸਮਾਂ ਖਾਧੀਆਂ, ਕੁਰਾਨ ਦੀਆਂ ਆਟੇ ਦੀ ਗਊ ਬਣਾ ਬਣਾ ਕੇ ਭੇਜੀ, ਬੜੀਆਂ ਕਸਮਾਂ ਖਾਧੀਆਂ। ਕਹਿਣ ਲੱਗੇ ਚਾਹੇ ਤੈਨੂੰ ਕੁਰਾਨ ਦੀਆਂ ਲੱਖਾਂ ਕਸਮਾਂ ਜਿਹੜੀਆਂ ਉਹ ਖਾਣੀਆਂ ਪੈ ਜਾਣ, ਉਹ ਵੀ ਤੂੰ ਖਾ ਲਵੇ, ਚੁੱਕ ਲਵੇ, ਪਰ ਕਿਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਨੂੰ ਮਾਰ ਦੇ।
ਜੋ ਪਈ ਫਰਕਸ਼ੀਅਰ ਉਸਿਓ ਸਮਝਾਇਓ।
ਫਰਕਸ਼ੀਅਰ ਨੇ ਇਸ ਪ੍ਰਕਾਰ ਦੇ ਨਾਲ ਹਿੰਮਤ ਖਾਨ ਨੂੰ ਸਮਝਾਇਆ ਹੈ,
ਜਿਮ ਤਿਮ ਬੰਦੇ ਮਾਰ ਗਵਾਇਓ,
ਜਿਵੇਂ ਮਰਜ਼ੀ ਕਰ, ਜਿਵੇਂ ਕਿਵੇਂ ਕਰਕੇ, ਜਿਸ ਤਰ੍ਹਾਂ ਵੀ ਹੋ ਸਕਦਾ, ਜੋ ਵੀ ਚਾਰਾ, ਜੋ ਵੀ ਹੀਲਾ ਵਸੀਲਾ ਵਰਤ ਕੇ ਬੰਦਾ ਸਿੰਘ ਮਰ ਸਕਦਾ, ਉਹਨੂੰ ਉਸੇ ਤਰ੍ਹਾਂ ਉਹੀ ਹੀਲਾ ਵਸੀਲਾ ਵਰਤ ਕੇ ਮਾਰ ਦੇ।
ਬਹੁ ਸਮਝਾਇਓ ਬਾਰੇ ਬਾਰ,
ਬੜੀ ਬਾਰ ਬਾਰ ਤਾਗੀਦ ਕੀਤੀ, ਬੜਾ ਬਾਰ ਬਾਰ ਚੰਗੀ ਤਰ੍ਹਾਂ ਜਿਹੜਾ ਹਾਕਮ ਖਾਨ ਹਿੰਮਤ ਖਾਨ ਨੂੰ ਸਮਝਾਇਆ ਹੈ।
ਕਸਮ ਕਰਿਓ ਤੁਮ ਕਈ ਹਜ਼ਾਰ,
ਲੱਗੇ ਹਜ਼ਾਰਾਂ ਕਸਮਾਂ ਖਾ ਲਵੇ ਕੋਈ ਪਰਵਾਹ ਨਹੀਂ, ਕਸਮਾਂ ਖਾਣ ਲੱਗਿਆ ਨਾ ਤੂੰ ਘਬਰਾਈ, ਭਾਵੇਂ ਤੈਨੂੰ ਹਜ਼ਾਰਾਂ ਕਸਮਾਂ ਖਾਣੀਆਂ ਪੈ ਜਾਣ ਉਹ ਵੀ ਖਾ ਲਵੇ।
ਬਾਹਾਂ ਡੁਬਾਈਏ ਤੇਲੇ ਮਾਏ,
ਫਿਰ ਉਹਨੂੰ ਅੱਗੇ ਦੱਸਦਾ ਕਹਿੰਦਾ ਜਿਵੇਂ ਆਪਣੇ ਬਾਂਹ ਤੇਲ ਦੇ ਭਰੇ ਹੋਏ ਪੀਪੇ ਦੇ ਵਿੱਚ ਪਾ ਦਈਏ, ਕਿਸੇ ਬਰਤਨ ਜਿਹਦੇ ਵਿੱਚ ਤੇਲ ਭਰਿਆ ਹੋਵੇ ਉਹ ਬਾਂਹ ਜਿਹੜੀ ਹੈ ਉਹ ਬਾਂਹ ਤੇਲ ਦੇ ਵਿੱਚ ਡੁਬੋ ਦਈਏ।
ਜਿਤਨੇ ਤਿਲ ਉਸ ਸੰਗ ਲਗਾਏ,
ਤੇ ਫਿਰ ਜਦੋਂ ਉਹ ਤੇਲ ਲਾ ਲਈ ਬਾਂਹ ਜਿੱਥੇ ਤਿਲਾਂ ਦੀ ਬੋਰੀ ਭਰੀ ਹੋਵੇ ਜਾਂ ਤਿਲਾਂ ਦਾ ਢੇਰ ਲੱਗਿਆ ਹੋਵੇ, ਉਹ ਤੇਲ ਦੇ ਨਾਲ ਲਿਬੜੀ ਹੋਈ ਬਾਂਹ ਤਿਲਾਂ ਦੇ ਵਿੱਚ ਘਸੋੜ ਦਈਏ, ਤੇ ਕਹਿੰਦੇ ਫਿਰ ਜਿੰਨੇ ਤਿਲ ਉਸ ਬਾਂਹ ਨੂੰ ਲੱਗ ਜਾਣ।
ਇਤੀ ਕਸਮ ਕਰ ਹਿੰਦੂ ਮਰੀਏ,
ਇੰਨੀਆਂ ਕਸਮਾਂ ਵੀ ਤੈਨੂੰ ਖਾਣੀਆਂ ਪੈ ਜਾਣ ਹਿੰਮਤ ਖਾਨ, ਤੂੰ ਉਹ ਵੀ ਖਾ ਲਵੇ, ਕਿਉਂਕਿ ਜਿਹੜੇ ਹਿੰਦੂ ਲੋਕ ਨੇ ਤੂੰ ਉਸ ਇਲਾਕੇ ਵੱਲ ਜਾਣਾ, ਜਾਂ ਪਹਿਲਾਂ ਵੀ ਅਸੀਂ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਤੇ ਗੁਰੂ ਕੈ ਸਿੱਖਾਂ ਨੇ ਵੀ ਸਾਡੀਆਂ ਕਸਮਾਂ ਤੇ ਜਿਹੜਾ ਸੀ ਉਹ ਵਿਸ਼ਵਾਸ ਕਰ ਲਿਆ, ਜਦੋਂ ਅਸੀਂ ਕਸਮਾਂ ਖਾਧੀਆਂ ਕੁਰਾਨ ਦੀਆਂ ਉਹਨਾਂ ਨੇ ਵੀ ਵਿਸ਼ਵਾਸ ਕਰ ਲਿਆ। ਇਹ ਕਿਉਂਕਿ ਧਰਮੀ ਲੋਕ ਨੇ, ਧਰਮੀ ਲੋਕ ਹੋਣ ਕਰਕੇ ਕਸਮ ਦੇ ਉੱਤੇ ਸਹੁੰ ਦੇ ਉੱਤੇ ਭਰੋਸਾ ਕਰ ਲੈਂਦੇ ਹਨ।
ਤੋ ਪੀ ਕਸਮਨ ਤੇ ਨਾ ਡਰੀਏ,
ਇਸ ਕਰਕੇ ਤੂੰ ਕਸਮਾਂ ਖਾਣ ਤੋਂ ਨਾ ਡਰੀ, ਕਸਮਾਂ ਖਾਣ ਤੋਂ ਬਿਲਕੁਲ ਨਾ ਘਬਰਾਈ, ਇਹ ਇਸੇ ਤਰ੍ਹਾਂ ਕਾਬੂ ਆਉਣਗੇ, ਇਸੇ ਤਰ੍ਹਾਂ ਮਰਨਾ ਇਹਨਾਂ ਨੇ, ਜਿਵੇਂ ਪਹਿਲਾਂ ਆਨੰਦਪੁਰ ਸਾਹਿਬ ਖਾਲੀ ਕਰਵਾਇਆ ਨੀਤੀ ਵਰਤ ਕੇ, ਉਸੇ ਤਰ੍ਹਾਂ ਹੁਣ ਤੂੰ ਕਸਮਾਂ ਭਾਵੇਂ ਤੈਨੂੰ ਲੱਖਾਂ ਖਾਣੀਆਂ ਪੈ ਜਾਣ, ਜਿੰਨੇ ਤਿਲ ਬਾਂਹ ਨਾਲ ਲੱਗਦੇ ਨੇ ਉਨੀਆਂ ਖਾਣੀਆਂ ਪੈ ਜਾਣ, ਤਾਂ ਵੀ ਕਸਮਾਂ ਖਾਣ ਤੋਂ ਘਬਰਾਉਣਾ ਨਹੀਂ।
ਹਿੰਦੂ ਕਸਮਨ ਪਰ ਜਾਵੇਂ ਭੁੱਲ,
ਕਿਉਂਕਿ ਜਿਹੜੇ ਧਰਮੀ ਲੋਕ ਹੁੰਦੇ ਨੇ ਉਹ ਕਸਮ ਤੇ ਭੁੱਲ ਜਾਂਦੇ ਨੇ, ਉਹ ਵਿਸ਼ਵਾਸ ਕਰ ਲੈਂਦੇ ਨੇ ਕਿ ਜੇ ਇਹਨੇ ਕਸਮ ਖਾਧੀ ਹੈ ਤੇ ਕੋਈ ਗੱਲ ਨਹੀਂ, ਮੈਂ ਇਹਦੀ ਗੱਲ ਨੂੰ ਪ੍ਰਵਾਨ ਕਰ ਲੈਣਾ, ਇਸ ਕਰਕੇ ਜਿਹੜਾ ਉਹ ਕਸਮ ਤੇ ਬੜਾ ਭਰੋਸਾ ਕਰ ਲੈਂਦੇ ਹਨ।
ਮਰੇ ਸ਼ਿਤਾਬ ਹਿੰਦੂ ਇਤ ਗੱਲ,
ਬੜੀ ਛੇਤੀ ਦੇ ਨਾਲ ਇਸ ਗੱਲ ਤੇ ਮਰਦੇ ਨੇ ਜਿਹੜੇ ਧਰਮੀ ਲੋਕ ਨੇ ਨਾ, ਉਹ ਬੜੀ ਛੇਤੀ ਦੇ ਨਾਲ ਇਸ ਗੱਲ ਉੱਤੇ ਮਰ ਜਾਂਦੇ ਹਨ, ਵਿਸ਼ਵਾਸ ਕਰ ਲੈਂਦੇ ਹਨ।
ਸਿੰਘਨ ਪੈ ਪੀ ਵਕੀਲ ਕਲਾਇਓ,
ਹੁਣ ਇੱਧਰ ਤਾਂ ਹਿੰਮਤ ਖਾਨ ਨੂੰ ਇਸ ਤਰ੍ਹਾਂ ਦੇ ਨਾਲ ਤਾਗੀਦ ਕੀਤੀ, ਪੱਕੀ ਜਿਹੜੀ ਆ ਉਹ ਕਰਕੇ ਬੜੀ ਚੰਗੀ ਤਰ੍ਹਾਂ ਸਮਝਾ ਕਰਕੇ ਸਾਰੀਆਂ ਗੱਲਾਂ ਕਹਿ ਕੇ ਭੇਜ ਦਿੱਤਾ ਹਿੰਮਤ ਖਾਨ ਨੂੰ ਕਿ ਤੂੰ ਤਾਂ ਜਾ ਗੁਰਦਾਸ ਨੰਗਲ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਪਾਸੇ ਇਹਨੂੰ ਤੋਰ ਕੇ, ਤੇ ਇਧਰੋਂ ਜਿਹੜੇ ਕੁਝ ਵਕੀਲ ਸਨ ਉਹਨਾਂ ਨੂੰ ਸਿੰਘਾਂ ਵਾਲੇ ਪਾਸੇ ਭੇਜਣਾ ਕੀਤਾ।
ਦੇਨ ਲੈਨ ਕਰ ਉਹਨੇ ਤਿਜਾਇਓ,
ਲੱਗੇ ਜਿਵੇਂ ਮਰਜ਼ੀ ਵਕੀਲਾਂ ਨੂੰ ਤਾਗੀਦ ਕੀਤੀ, ਹੁਣ ਸਮਝਾਉਣ ਲੱਗਾ ਫਰਕਸ਼ੀਅਰ, ਜਾਓ ਵਕੀਲੋ ਤੁਸੀਂ ਸਿੰਘਾਂ ਦੇ ਕੋਲ ਜਾ ਕੇ ਉਹਨਾਂ ਦੇ ਨਾਲ ਲੈਣ ਦੇਣ ਕਰੋ, ਜਿਵੇਂ ਵੀ ਉਹ ਕਹਿਣ ਉਸੇ ਤਰ੍ਹਾਂ ਜਾ ਕੇ ਉਹਨਾਂ ਨੂੰ ਤਜਾਣਾ ਕਰੋ, ਰਜ਼ਾ ਲਵੋ, ਖੁਸ਼ ਕਰੋ।
ਤੁਮ ਸਿੱਖ ਜਿਸ ਕਹਿ ਕਹਿਓ ਹਮ ਸਿੱਖ,
ਤੁਸੀਂ ਜਾ ਕੇ ਇਹ ਗੱਲ ਕਹਿਣੀ ਹੈ ਸਿੱਖਾਂ ਨੂੰ ਕਿ ਜਿਸ ਗੁਰੂ ਨਾਨਕ ਦੇ ਤੁਸੀਂ ਸਿੱਖ ਹੋ ਅਸੀਂ ਵੀ ਉਹਨੂੰ ਆਪਣਾ ਪੀਰ ਮੰਨਦੇ ਹਾਂ, ਅਸੀਂ ਵੀ ਉਹਦੇ ਮੁਰੀਦ ਹਾਂ, ਅਸੀਂ ਵੀ ਉਹਦੇ ਚੇਲੇ ਹਾਂ, ਅਸੀਂ ਵੀ ਗੁਰੂ ਨਾਨਕ ਨੂੰ ਮੰਨਦੇ ਹਾਂ, ਸਾਡਾ ਵੱਡਾ ਪੀਰ ਹੈ, ਇਸ ਕਰਕੇ ਤੁਸੀਂ ਵੀ ਉਸ ਗੁਰੂ ਦੇ ਸਿੱਖ ਹੋ।
ਗੁਰਪਤਨੀ ਆਮ ਸੇਵੈ ਨਿਤ,
ਇੱਧਰ ਦਿੱਲੀ ਵਿਖੇ ਗੁਰੂ ਕੇ ਮਹਿਲ ਮਾਤਾ ਜੀ ਮਾਤਾ ਸਾਹਿਬ ਕੌਰ ਜੀ ਦਿੱਲੀ ਨਿਵਾਸ ਰੱਖਦੇ ਨੇ, ਅਸੀਂ ਤਾਂ ਮਾਤਾ ਜੀ ਦੀ ਨਿੱਤ ਸੇਵਾ ਵਿੱਚ ਹਾਜ਼ਰ ਰਹਿੰਦੇ ਹਾਂ, ਸਾਡਾ ਜਿਹੜਾ ਬਾਦਸ਼ਾਹ ਹੈ ਉਹ ਹਰ ਵੇਲੇ ਮਾਤਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਦਾ, ਉੱਥੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਹੈ।
ਤਿਸ ਕੋ ਹਮ ਅਬ ਦੇ ਬੜ ਦੇਸ਼,
ਇਹ ਵੀ ਗੱਲ ਕਹਿਣੀ ਕਿ ਅਸੀਂ ਤਾਂ ਹੁਣ ਮਾਤਾ ਜੀ ਨੂੰ ਬਹੁਤ ਵੱਡਾ ਇਲਾਕਾ ਵੱਡਾ ਮੁਲਕ ਦੇਣਾ ਚਾਹੁੰਦੇ ਹਾਂ, ਕੋਈ ਵੱਡਾ ਇਲਾਕਾ ਜਿਹੜਾ ਵੱਡਾ ਦੇਸ਼ ਆ ਉਹ ਮਾਤਾ ਜੀ ਨੂੰ ਦੇ ਦਈਏ।
ਰਿਓ ਸੁਖਾਲੇ ਕਰ ਗੁਰ ਭੇਸ,
ਉੱਥੇ ਬੜੇ ਸੁਖ ਦੇ ਸਹਿਤ ਰਹਿਣ, ਇਲਾਕਾ ਉਹਨਾਂ ਦਾ ਹੋਏਗਾ, ਉਹਨਾਂ ਦਾ ਰਾਜ ਉੱਥੇ ਚੱਲੇਗਾ, ਬੜੇ ਸੁਖ ਦੇ ਨਾਲ ਵਸਣਗੇ, ਜੋ ਗੁਰੂ ਦਾ ਦਿੱਤਾ ਹੋਇਆ ਭੇਸ ਹੈ, ਜੋ ਬਾਣਾ ਉਹਨੂੰ ਬਾਣੇ ਨੂੰ ਧਾਰਨ ਕਰਕੇ, ਜੋ ਗੁਰੂ ਦੀ ਦੱਸੀ ਰਹੁ ਰੀਤ ਹੈ ਉਹ ਰੀਤ ਦੇ ਮੁਤਾਬਕ ਵਿਚਰਨਗੇ, ਸੁਖ ਦਾ ਜੀਵਨ ਬਤੀਤ ਕਰਨਗੇ।
ਦੋਹਰਾ ਐਸੀ ਐਸੀ ਬਾਤ ਦੱਸ ਭੇਜੇ ਉਹ ਤਰਫ ਲਾਹੌਰ।
ਐਸੀਆਂ ਐਸੀਆਂ ਗੱਲਾਂ ਕਹਿ ਕੇ ਚੰਗੇ ਤਰ੍ਹਾਂ ਦੇ ਨਾਲ ਪੱਕਿਆਂ ਕਰਕੇ ਜਿਹੜੇ ਵਕੀਲ ਸਨ ਉਹ ਲਾਹੌਰ ਵਾਲੇ ਪਾਸੇ ਨੂੰ ਫਰਕਸ਼ੀਅਰ ਨੇ ਭੇਜੇ ਹਨ।
ਸੋ ਜੁਗਤ ਤਿੰਨ ਆ ਕਰੀ ਕਹੂੰ ਸੋ ਆਗੇ ਤੋਰ।
ਫਿਰ ਉਹ ਜਿਹੜੀ ਜੁਗਤੀ ਸੀ ਕਿਵੇਂ ਆ ਕੇ ਉਹਨਾਂ ਨੇ ਵਰਤੀ ਵਕੀਲਾਂ ਨੇ, ਇੱਥੇ ਭਾਈ ਰਤਨ ਸਿੰਘ ਜੀ ਭੰਗੋ ਕਹਿੰਦੇ ਨੇ, ਮੈਂ ਅੱਗੇ ਜਾ ਕੇ ਉਹ ਸਾਰੀ ਤੁਹਾਨੂੰ ਦੱਸਦਾ ਕਿ ਕਿਵੇਂ ਆ ਕੇ ਉਹਨਾਂ ਵਕੀਲਾਂ ਨੇ ਫਿਰ ਸਿੱਖਾਂ ਦੇ ਨਾਲ ਮਿਲਾਪ ਕੀਤਾ, ਕਿਵੇਂ ਉਹ ਸਾਰੀਆਂ ਜਿਹੜੀਆਂ ਗੱਲਾਂ ਕਹਿ ਕੇ ਭੇਜਿਆ ਸੀ ਉਹ ਰੀਤੀ ਨੂੰ ਉਸੇ ਤਰ੍ਹਾਂ ਅਪਣਾਇਆ।
ਚੋ ਭਾਈ ਪ੍ਰਥਮ ਸਿੰਘਨ ਕੋ ਦਿਓ ਦਿਲਾਸਾ।
ਕਹਿਣ ਲੱਗੇ ਕਿ ਹੁਣ ਸਿੰਘਾਂ ਦੇ ਕੋਲ ਆ ਕੇ ਬੜਾ ਇਹਨਾਂ ਵਕੀਲਾਂ ਨੇ ਪਹਿਲਾਂ ਦਿਲਾਸਾ ਦਿੱਤਾ। ਜਦੋਂ ਪਹੁੰਚੇ ਜਿੱਥੇ ਸਿੰਘਾਂ ਦਾ ਡੇਰਾ ਸੀ, ਸਿੰਘ ਨਿਵਾਸ ਕਰਦੇ ਸਨ, ਸਿੰਘਾਂ ਦੇ ਪਾਓ ਕੋਲ ਪਹੁੰਚ ਕਰਕੇ ਪਹਿਲਾਂ ਬੜਾ ਦਿਲਾਸਾ ਦੇਣ ਲੱਗੇ।
ਭੇਜਿਓ ਸਿੰਘਨ ਪੈ ਵਕੀਲ ਕਰ ਖਾਸਾ।
ਜਿਹੜਾ ਬੜੇ ਖਾਸ ਵਕੀਲ ਸਨ ਉਹਨਾਂ ਨੂੰ ਸਿੰਘਾਂ ਦੇ ਕੋਲ ਭੇਜਣਾ ਕੀਤਾ ਹੈ।
ਤੁਮ ਹਮ ਤੇ ਅਬ ਰੋਜ਼ ਬੰਧਾਇਓ।
ਕਹਿਣ ਲੱਗੇ ਤੁਸੀਂ ਇਉਂ ਕਰੋ, ਤੁਸੀਂ ਸਾਡੇ ਨਾਲ ਜਿਹੜਾ ਰੋਜ਼ਾਨਾ ਦਾ ਖਰਚਾ ਹੈ ਉਹ ਬੰਨ ਲਵੋ। ਜਿਹੜਾ ਬੰਧਾਨ ਹੈ ਜਾਂ ਕੋਈ ਮਾਮਲਾ ਰੋਜ਼ ਦਾ ਜਿੰਨਾ ਤੁਹਾਡਾ ਸਿੰਘਾਂ ਦਾ ਖਰਚਾ ਜਿੰਨਾ ਤੁਸੀਂ ਠੀਕ ਸਮਝਦੇ ਹੋ ਉਹ ਸਾਡੇ ਨਾਲ ਤੈਅ ਕਰ ਲਵੋ।
ਬੈਠ ਅੰਮ੍ਰਿਤਸਰ ਸੁੱਖ ਸੋ ਖਾਇਓ।
ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੁੱਖ ਦੇ ਨਾਲ ਵਸੋ, ਤੁਹਾਡਾ ਇਲਾਕਾ ਮੌਜ ਕਰੋ, ਸ਼ਾਹੀ ਖਜ਼ਾਨੇ ਦੇ ਵਿੱਚੋਂ ਤੁਹਾਨੂੰ ਪੈਸੇ ਮਿਲਣਗੇ, ਮਾਮਲਾ ਮਿਲੇਗਾ, ਰੋਜ਼ ਦਾ ਜਿੰਨਾ ਖਾਲਸੇ ਦਾ ਖਰਚਾ ਉਹ ਤੁਹਾਨੂੰ ਸ਼ਾਹੀ ਖਜ਼ਾਨੇ ਵਿੱਚੋਂ ਦਿੱਤਾ ਜਾਏਗਾ, ਉਹ ਸਾਡੇ ਨਾਲ ਤੈਅ ਕਰ ਲਵੋ, ਨੀਯਤ ਕਰ ਲਵੋ, ਜਿੰਨਾ ਕਹੋਗੇ ਓਨਾ ਹੀ ਤੁਹਾਨੂੰ ਦੇ ਦਿਆਂਗੇ, ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿ ਕੇ ਬੜਾ ਸੁੱਖ ਜਿਹੜਾ ਉਹ ਪਾਉਣਾ ਕਰੋ।
ਆਪੋ ਦੁੱਖ ਕਿਮ ਹਮੇ ਦੁਖਾਇਓ।
ਨਾਲੇ ਤਾਂ ਆਪ ਤੁਸੀਂ ਹੁਣ ਔਖਾ ਸਮਾਂ ਕੱਢਦੇ ਹੋ ਤੇ ਨਾਲੇ ਅਸੀਂ ਵੀ ਦੁਖੀ ਹੁੰਦੇ ਹਾਂ, ਤੇ ਇਸ ਕਰਕੇ ਨਾ ਤੁਸੀਂ ਦੁਖੀ ਹੋਵੋ ਤੇ ਨਾ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਹੋਵੇ। ਤੁਹਾਨੂੰ ਮਾਮਲਾ ਮਿਲੇਗਾ, ਖਜ਼ਾਨੇ ਚੋਂ ਮਾਇਆ ਮਿਲੇਗੀ, ਧਨ ਲਓ, ਮੌਜ ਕਰੋ, ਸੁੱਖ ਦੀ ਜ਼ਿੰਦਗੀ ਮਾਣੋ, ਇਸ ਪ੍ਰਕਾਰ ਦੇ ਨਾਲ ਨਾ ਕੋਈ ਤੁਹਾਨੂੰ ਦੁੱਖ ਰਹੇਗਾ ਨਾ ਸਾਡਾ ਦੁੱਖ ਸਾਨੂੰ ਕੋਈ ਦੁੱਖ ਆਵੇਗਾ।
ਮੁਲਕ ਚਾਹੋ ਤੋ ਮੁਲਕ ਦਿਵਾਇਓ।
ਤੇ ਕਹਿਣ ਲੱਗੇ ਸਿੰਘਾਂ ਨੂੰ ਜਿਹੜੇ ਵਕੀਲ ਆਏ, ਕਹਿੰਦੇ ਜੇ ਤੁਸੀਂ ਕੋਈ ਮੁਲਕ ਲੈਣਾ ਚਾਹੁੰਦੇ ਹੋ, ਕੋਈ ਇਲਾਕਾ ਮਲਣਾ ਚਾਹੁੰਦੇ ਹੋ ਕਿ ਜਿੱਥੇ ਸਾਡਾ ਰਾਜ ਭਾਗ ਹੋਵੇ, ਸਾਨੂੰ ਕੋਈ ਪੁੱਛੇ ਨਾ, ਜਿਵੇਂ ਮਰਜ਼ੀ ਰਹੀਏ, ਕਹਿੰਦੇ ਜੇ ਤੁਸੀਂ ਮੁਲਕ ਲੈਣਾ ਚਾਹੁੰਦੇ ਹੋ ਤੇ ਮੈਂ ਦਿੱਲੀ ਬਾਦਸ਼ਾਹ ਨਾਲ ਗੱਲ ਕਰਕੇ ਅਸੀਂ ਤੁਹਾਨੂੰ ਮੁਲਕ ਜਿਹੜਾ ਉਹ ਦਵਾ ਦਿੰਦੇ ਹਾਂ।
ਖੇਤੀ ਕਰੋ ਸੋ ਮਾਫ ਲਿਖਾਇਓ।
ਜੇ ਤੁਹਾਡੇ ਵਿੱਚੋਂ ਕੋਈ ਖੇਤੀ ਕਰਨੀ ਚਾਹੁੰਦਾ ਹੈ ਕਿ ਭਾਈ ਮੈਂ ਤਾਂ ਖੇਤੀਬਾੜੀ ਦਾ ਕੰਮ ਕਰਨਾ, ਤੇ ਜੇ ਕੋਈ ਖੇਤੀ ਕਰਨੀ ਚਾਹੁੰਦਾ, ਖੇਤੀ ਦਾ ਜਿਹੜਾ ਵਣ ਜਿਹੜਾ ਹੈ ਉਹ ਲਗਾਨ ਹੈ, ਉਹ ਲਗਾਨ ਸਾਰਾ ਜਿਹੜਾ ਖੇਤੀ ਦਾ ਅਸੀਂ ਮੁਆਫ ਕਰਵਾ ਦਿਆਂਗੇ।
ਬਣਜ ਕਰੇ ਤਿਸ ਜਕਾਤ ਮਾਫ ਕਰਾਇਓ।
ਤੇ ਜੇ ਕੋਈ ਵਪਾਰ ਕਰਨਾ ਚਾਹੁੰਦਾ, ਵਪਾਰ ਦੇ ਉੱਤੇ ਜਿਹੜਾ ਜਗਾਤ ਕਹਿੰਦੇ ਨੇ ਟੈਕਸ ਨੂੰ, ਕਹਿੰਦੇ ਜਿਹੜਾ ਟੈਕਸ ਲੱਗਦਾ ਹੈ ਉਹ ਟੈਕਸ ਖੇਤੀ ਦਾ ਜਿਹੜਾ ਮਾਮਲਾ ਉਹ ਮੁਆਫ ਕਰਾ ਦਿਆਂਗੇ, ਤੇ ਜੇ ਕੋਈ ਵਪਾਰ ਕਰਨਾ ਚਾਹੁੰਦਾ, ਵਣਜ ਕਰਨਾ ਚਾਹੁੰਦਾ ਤੇ ਵਣਜ ਦੇ ਉੱਤੇ ਜਿਹੜਾ ਟੈਕਸ ਲੱਗਦਾ ਉਹ ਟੈਕਸ ਮੁਆਫ ਕਰਾ ਦਿਆਂਗੇ, ਉਹਦੇ ਉੱਤੇ ਕੋਈ ਟੈਕਸ ਨਹੀਂ ਲੱਗੇਗਾ।
ਚਿੱਤੈ ਜਿਮ ਤੁਰਕ ਛਲ ਬਲ ਕਰੇ।
ਹੁਣ ਚਿੱਤ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਵਿਚਾਰਦੇ ਨੇ ਤੁਰਕ ਜਿਹੜੇ ਵਲ ਛਲ, ਇਉਂ ਮਤਲਬ ਕਿ ਵਲ ਛਲ ਕਰਕੇ ਵਿਚਾਰ ਕਰਦੇ ਨੇ ਕਿ ਏਦਾਂ ਦਾ ਵਲ ਛਲ ਇਹਨਾਂ ਦੇ ਨਾਲ ਕੀਤਾ ਜਾਵੇ।
ਮ੍ਰਿਗ ਜਿਮ ਸਿੰਘਨ ਸੋਚੈ ਫਰੇ।
ਤੇ ਇਸ ਤਰ੍ਹਾਂ ਦੇ ਨਾਲ ਮ੍ਰਿਗ ਜਿਮ ਸਿੰਘਨ ਚੋ ਚਹਿ ਫਰੇ, ਕਹਿੰਦੇ ਜਿਵੇਂ ਸ਼ਿਕਾਰੀ ਜਿਹੜਾ ਉਹ ਮ੍ਰਿਗ ਨੂੰ ਹਿਰਨ ਨੂੰ ਪਕੜਨ ਵਾਸਤੇ ਜਾਂਦਾ ਤੇ ਉਹਨੂੰ ਘੇਰ ਘੇਰ ਕੇ ਇੱਕ ਪਾਸੇ ਵੱਲ ਲਿਆਂਦਾ ਜਾਂਦਾ ਹੈ, ਜਦੋਂ ਘੇਰਾ ਪਾ ਕੇ ਆਪ ਛੁਪ ਕੇ ਬੈਠ ਜਾਂਦਾ ਹੈ, ਤੇ ਜਿਉਂ ਜਿਉਂ ਮ੍ਰਿਗ ਨੇੜੇ ਆਉਂਦਾ ਹੈ, ਮ੍ਰਿਗ ਜਦੋਂ ਹਿਰਨ ਨੇੜੇ ਪਹੁੰਚਦਾ ਤੇ ਸ਼ਿਕਾਰੀ ਉਹਦਾ ਸ਼ਿਕਾਰ ਕਰ ਲੈਂਦਾ। ਹੁਣ ਇਹ ਵੀ ਸਿੰਘ ਸ਼ੇਰ ਨੇ ਸ਼ੇਰਾਂ ਨੂੰ ਹਿਰਨਾਂ ਦੇ ਸਮਾਨ ਜਾਣ ਕੇ ਨਾ ਏਦਾਂ ਦੀ ਨੀਤੀ ਵਰਤ ਕੇ ਵਲ ਛਲ ਕਰਕੇ ਏਦਾਂ ਦੇ ਇਹਨਾਂ ਨੂੰ ਆਪਣੇ ਨੇੜੇ ਲਿਆਉਣਾ ਚਾਹੁੰਦੇ ਨੇ ਕਿ ਜਦੋਂ ਸਾਡੇ ਨੇੜੇ ਆਉਣਗੇ ਅਸੀਂ ਇਹਨਾਂ ਦਾ ਸ਼ਿਕਾਰ ਕਰ ਲਵਾਂਗੇ। ਇਸ ਤਰ੍ਹਾਂ ਦੀ ਜਿਹੜੀ ਨੀਤੀ ਬਣਾਉਂਦੇ ਹਨ।
ਸਿੰਘ ਕਹੇ ਅਸੀਂ ਬਲ ਆਪੇ ਸ਼ੇਰ।
ਸਿੰਘ ਕਹਿੰਦੇ ਗੁਰੂ ਕਾ ਖਾਲਸਾ ਸ਼ੇਰ ਹੈ। ਜਿਸ ਸਿੰਘਾਂ ਨੂੰ ਗੁਰੂ ਕੇ ਖਾਲਸੇ ਨੂੰ ਤੁਸੀਂ ਨੀਤੀ ਬਣਾਉਂਦੇ ਹੋ ਨਾ ਕਿ ਹਿਰਨਾਂ ਦੇ ਸਮਾਨ ਜਾਣ ਕੇ ਇਹਨਾਂ ਨੂੰ ਨੇੜੇ ਲਾ ਕੇ ਖਤਮ ਕਰ ਦਿਆਂਗੇ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਖਾਲਸੇ ਨੇ ਸਾਰੀਆਂ ਨੀਤੀਆਂ ਦੱਸੀਆਂ ਹੋਈਆਂ ਸਨ। ਤੇ ਕਹਿਣ ਲੱਗੇ ਗੁਰੂ ਕਾ ਖਾਲਸਾ, ਗੁਰੂ ਕੇ ਸਿੰਘ ਤਾਂ ਸ਼ੇਰ ਹਨ, ਉਹਨਾਂ ਦੇ ਵਿੱਚ ਬਹੁਤ ਬਲ ਹੈ।
ਤੁਰਕਨ ਲੱਗ ਹੋਏ ਨਾ ਘੇਰ।
ਲੱਗੇ ਤੁਰਕ ਜਿਵੇਂ ਘੇਰਨਾ ਚਾਹੁੰਦੇ ਨੇ, ਇਹ ਤੁਰਕਾਂ ਦੇ ਘੇਰੇ ਵਿੱਚ ਨਹੀਂ ਆਉਣਗੇ।
ਟਕੇ ਦਏ ਤੋਲੇ ਪੀ ਲਏ।
ਹੁਣ ਸਿੰਘਾਂ ਨੇ ਵੀ ਨੀਤੀ ਵਰਤ ਲਈ ਕਿ ਠੀਕ ਹੈ, ਟਕੇ ਮਿਲਦੇ, ਮਾਮਲਾ ਮਿਲਦਾ, ਉਹ ਤਾਂ ਲਾਓ, ਘੇਰੇ ਵਿੱਚ ਤਾਂ ਆਪਾਂ ਇਹਨਾਂ ਦੇ ਆਉਣਾ ਨਹੀਂ। ਉਹ ਵੀ ਨੀਤੀ ਸਮਝ ਗਏ ਕਿ ਨੀਤੀ ਵਰਤ ਰਹੇ ਨੇ, ਆਪਣੇ ਨੇੜੇ ਲਾ ਕੇ ਚਾਹੁੰਦੇ ਨੇ ਕਿ ਖਤਮ ਕਰ ਦਈਏ। ਸਿੰਘਾਂ ਨੇ ਕਿਹਾ ਵੀ ਇਹਨਾਂ ਦੀ ਜਿਹੜੀਆਂ ਗੱਲਾਂ ਵਿੱਚ ਨਹੀਂ ਆਉਣਾ, ਇਹਨਾਂ ਦਾ ਵਿਸ਼ਵਾਸ ਨਹੀਂ ਕਰਨਾ, ਕਦੀ ਵੀ ਇਹਨਾਂ ਤੇ ਭਰੋਸਾ ਨਹੀਂ ਕਰਨਾ। ਹਾਂ, ਜਿਹੜੇ ਟਕੇ ਮਿਲਦੇ ਨੇ ਸਿੰਘ ਉਹ ਲੈ ਲੈਂਦੇ ਹਨ।
ਇੱਕ ਥਾਂ ਡੇਰਾ ਤੋ ਨਾ ਕਰੇ।
ਸਿੰਘ ਕਦੀ ਵੀ ਇੱਕ ਥਾਂ ਤੇ ਆਪਣਾ ਡੇਰਾ ਨਹੀਂ ਰੱਖਦੇ। ਖਾਲਸਾ ਗੁਰੂ ਕਾ ਚੱਕਰਵਰਤੀ ਰਹਿੰਦਾ, ਇਸੇ ਕਰਕੇ ਖਾਲਸੇ ਨੂੰ ਚੱਕਰਵਰਤੀ ਕਿਹਾ ਜਾਂਦਾ। ਖਾਲਸੇ ਨੇ ਵੀ ਨੀਤੀ ਜਾਣ ਲਈ ਕਿ ਜੇ ਅਸੀਂ ਇੱਕ ਜਗ੍ਹਾ ਤੇ ਆਪਣਾ ਡੇਰਾ ਰੱਖਿਆ, ਇੱਕ ਜਗ੍ਹਾ ਤੇ ਬੈਠੇ ਰਹੇ, ਤੇ ਇਹਨਾਂ ਨੇ ਘੇਰਾ ਪਾਲਣਾ, ਜਿਵੇਂ ਹਿਰਨ ਨੂੰ ਸ਼ਿਕਾਰੀ ਘੇਰ ਲੈਂਦਾ ਫਿਰ ਸ਼ਿਕਾਰ ਕਰ ਲੈਂਦਾ, ਇਸ ਤਰ੍ਹਾਂ ਜਿਹੜੇ ਗੁਰੂ ਕਾ ਖਾਲਸਾ ਵੀ ਇੱਕ ਥਾਂ ਤੇ ਆਪਣਾ ਡੇਰਾ ਨਹੀਂ ਰੱਖਦਾ।
ਸਿੰਘ ਨਿਤ ਡੇਰਾ ਕੂਚ ਰਖਾਏ।
ਸਿੰਘ ਨਿਤ ਕੂਚ ਕਰਦੇ ਨੇ, ਜਿੱਥੇ ਕਿਤੇ ਡੇਰਾ ਕੁਝ ਸਮਾਂ ਕੱਟਣਾ, ਉਤੋਂ ਫਿਰ ਅੱਗੇ ਕਿਸੇ ਪੜਾਅ ਵੱਲ ਕੂਚ ਕਰ ਲੈਣਾ।
ਇਮ ਕਰ ਤੁਰਕਨ ਹੱਥ ਨਾ ਆਏ।
ਇਸ ਤਰ੍ਹਾਂ ਦੇ ਨਾਲ ਇਹ ਤੁਰਕਾਂ ਦੇ ਹੱਥ ਨਹੀਂ ਆਉਂਦੇ, ਕਿਉਂਕਿ ਕਦੇ ਗੁਰੂ ਕੇ ਖਾਲਸੇ ਨੇ ਕਿਸੇ ਗੁਰਦੁਆਰੇ ਜਾ ਕੇ ਪੜਾਅ ਕਰ ਲੈਣਾ, ਕਿਸੇ ਗੁਰਦੁਆਰੇ ਚਲੇ ਜਾਣਾ, ਕਦੇ ਕੇਸਗੜ੍ਹ ਆਨੰਦਪੁਰ ਸਾਹਿਬ ਆ ਜਾਣਾ, ਇੱਥੋਂ ਚੱਲ ਕੇ ਜਿਹੜਾ ਮੁਕਤਸਰ ਸਾਹਿਬ ਚਲੇ ਜਾਣਾ, ਕਿਉਂਕਿ ਜੋੜ ਮੇਲੇ ਵੀ ਚੱਲਦੇ ਰਹਿੰਦੇ ਸਨ। ਗੁਰੂ ਕਾ ਖਾਲਸਾ ਚੱਕਰਵਰਤੀ ਰਹਿੰਦਾ ਸੀ, ਪੜਾਅ ਦਰ ਪੜਾਅ ਚੱਲਦਿਆਂ ਜੋੜ ਮੇਲੇ ਵੀ ਮਨਾਉਣੇ, ਇਸ ਕਰਕੇ ਜਿਹੜਾ ਇਹਨਾਂ ਦੇ ਘੇਰੇ ਵਿੱਚ ਨਹੀਂ ਆਉਂਦੇ।
ਦੋਹਰਾ ਸਿੰਘ
ਤੁਰਕਾਂ ਨੇ ਬੜੇ ਵਲ ਛਲ ਕੀਤੇ, ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ, ਇਲਾਕੇ ਦੇਣ ਦੀ ਗੱਲ ਕੀਤੀ, ਖੇਤੀ ਦੇ ਮਾਮਲੇ ਮਾਫ ਕਰਨ ਦੀ ਗੱਲ ਕੀਤੀ, ਵਪਾਰ ਤੇ ਟੈਕਸ ਮਾਫ ਕਰਨ ਦੀ ਗੱਲ ਕੀਤੀ। ਬੜੀਆਂ ਮਿੱਠੀਆਂ ਮਿੱਠੀਆਂ ਵਿਉਂਤਾਂ ਬਣਾ ਬਣਾ ਕੇ ਨੇੜਤਾ ਬਣਾਉਣ ਦਾ ਯਤਨ ਕਰਦੇ ਕਿ ਕਿਸੇ ਤਰ੍ਹਾਂ ਘੇਰੇ ਵਿੱਚ ਲੈ ਆਈਏ, ਪਰ ਗੁਰੂ ਕਾ ਖਾਲਸਾ ਕਦੋਂ ਭਰੋਸਾ ਕਰਦਾ ਇਹਨਾਂ ਤੇ, ਵਿਸ਼ਵਾਸ ਕਰਦਾ? ਇਸ ਤਰ੍ਹਾਂ ਦੇ ਨਾਲ ਸਿੰਘਾਂ ਨੂੰ ਇਹਨਾਂ ਨੇ ਜੋ ਕਿ ਵੇਖ ਲਿਆ, ਤੇ ਜਦੋਂ ਵੇਖਿਆ ਕਿ ਇਹ ਸਾਡੇ ਕਾਬੂ ਨਹੀਂ ਆਉਣ ਵਾਲੇ, ਇਹ ਤਾਂ ਇੱਕ ਥਾਂ ਟੇਕੇ ਨਹੀਂ ਬੈਠਦੇ, ਅੱਜ ਇੱਥੇ ਨੇ, ਸਵੇਰ ਹੋਣ ਤੇ ਪਤਾ ਲੱਗਦਾ ਕਿ ਖਾਲਸਾ ਇੱਥੋਂ ਕੂਚ ਕਰਕੇ ਅਗਲੇ ਪੜਾਅ ਤੇ ਜਾ ਪਹੁੰਚਿਆ, ਉੱਥੇ ਪਤਾ ਕਰੀਦਾ, ਉੱਥੋਂ ਪਤਾ ਲੱਗਦਾ ਖਾਲਸਾ ਅਗਲੇ ਪੜਾਅ ਤੇ ਚਲਾ ਗਿਆ, ਇਹ ਤਾਂ ਕਾਬੂ ਵਿੱਚ ਨਹੀਂ ਆਉਣੇ, ਅਸੀਂ ਇਹਨਾਂ ਨੂੰ ਘੇਰੇ ਵਿੱਚ ਨਹੀਂ ਲੈ ਸਕਦੇ। ਇਹ ਚੰਗੀ ਤਰ੍ਹਾਂ ਵੇਖ ਪਰਖ ਕੇ ਫਿਰ ਜਿਹੜੇ ਬੰਦਈ ਸਨ, ਬਾਬਾ ਬੰਦਾ ਸਿੰਘ ਬਹਾਦਰ ਦੇ ਚੇਲੇ, ਉਹਨਾਂ ਦੇ ਨਾਲ ਨੇੜਤਾ ਬਣਾਉਣ ਲੱਗੇ, ਉਹਨਾਂ ਨੂੰ ਬਾਇਆ ਹੈ।
ਦੇ ਲਾਲਚ ਕਿਛ ਤਾਸ ਕੋ ਸੋਲੀ ਨੇ ਪਰਮਾਏ।
ਉਹਨਾਂ ਦੇ ਵਿੱਚੋਂ ਕੁਝ ਨੂੰ ਬੁਲਾ ਕੇ ਲਾਲਚ ਦਿੱਤਾ ਕਿ ਤੁਹਾਨੂੰ ਇਸ ਤਰ੍ਹਾਂ ਦੇ ਨਾਲ ਗੱਲਾਂ ਕਰਕੇ ਬੰਦਈਆਂ ਨੂੰ ਭਰਮਾ ਲਿਆ ਹੈ।
ਜੋ ਭਈ ਤੁਰਕਨ ਬੰਦੇ ਪੈ ਕਲੇ ਵਕੀਲ।
ਜਿਹੜੇ ਤੁਰਕ ਸਨ, ਫਿਰ ਇਹਨਾਂ ਤੁਰਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲ ਆਪਣੇ ਵਕੀਲ ਭੇਜੇ। ਪਹਿਲਾਂ ਤਾਂ ਸਿੰਘਾਂ ਵੱਲ ਵਕੀਲ ਭੇਜੇ, ਜਦੋਂ ਉਧਰ ਵਕੀਲ ਪਾਸੇ ਵੱਲ ਵਕੀਲ ਭੇਜੇ, ਬਾਬਾ ਬੰਦਾ ਸਿੰਘ ਬਹਾਦਰ ਵੱਲ, ਹੁਣ ਇੱਧਰ ਵਕੀਲ ਭੇਜ ਕੇ ਗੱਲ ਕਰਨ ਲੱਗੇ।
ਤੁਮਰੇ ਹੈ ਇਹ ਸਿੰਘ ਵਕੀਲ।
ਕਹਿਣ ਲੱਗੇ ਜਿਹੜੇ ਸਿੰਘ ਨੇ, ਦੇਖੋ ਨੀਤੀ ਇਹਨਾਂ ਦੀ, ਪਹਿਲਾਂ ਤਾਂ ਉਧਰ ਗਏ, ਗੱਲ ਨਹੀਂ ਬਣੀ, ਤੁਸੀਂ ਇਹਨਾਂ ਦੀਆਂ ਮਿੰਨਤਾਂ ਕਿਉਂ ਕਰਦੇ ਹੋ ਕਿ ਸਿੰਘਾਂ ਨਾਲ ਸਾਡਾ ਰਾਬਤਾ ਹੋ ਜਾਵੇ, ਸਿੰਘਾਂ ਨਾਲ ਸਾਡੀ ਸੰਧੀ ਹੋ ਜਾਵੇ, ਮਿਲ ਜਾਈਏ, ਤੁਸੀਂ ਇਹਨਾਂ ਦੀਆਂ ਕਿਉਂ ਮਿੰਨਤਾਂ ਕਰਦੇ ਹੋ? ਉਹਨਾਂ ਦੇ ਅੰਦਰ ਦੀ ਭਾਵਨਾ ਤਾਂ ਇਹ ਹੈ, ਉਹ ਤਾਂ ਅੰਦਰੋਂ ਤੁਹਾਡੇ ਨਾਲ ਵੈਰ, ਹਾਲਾਂਕਿ ਸਿੰਘਾਂ ਨੇ ਕੋਈ ਗੱਲ ਨਹੀਂ ਕੀਤੀ, ਠੀਕ ਹੈ, ਭਰਾਵਾਂ ਦੇ ਵਿਚ ਆਪਸੀ 100 ਵਾਰੀ ਕੋਈ ਨਾ ਕੋਈ ਮਤਭੇਦ ਹੋ ਜਾਂਦੇ ਨੇ ਵਿਚਾਰਾਂ ਨੂੰ ਲੈ ਕਰਕੇ, ਪਰ ਸਿੰਘ ਕਦੀ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਸ ਤਰ੍ਹਾਂ ਵੈਰੀ ਨਹੀਂ ਬਣਿਆ। ਉਹਨਾਂ ਨੇ ਇਹ ਗੱਲਾਂ ਨਹੀਂ ਕੀਤੀਆਂ ਕੋਲੋਂ ਬਣਾ ਕੇ ਕਿ ਬਾਓ, ਜਿਹੜੇ ਸਿੰਘ ਨੇ ਉਹ ਤਾਂ ਕਹਿੰਦੇ ਕਿ ਤੁਹਾਨੂੰ ਜਿਹੜਾ ਹੈ ਉਹ ਤੁਹਾਡੀ ਬੜੀ ਚੁਗਲੀ ਕਰਦੇ ਨੇ, ਬੜੀ ਨਿੰਦਿਆ ਕਰਦੇ ਨੇ, ਤੁਸੀਂ ਉਹਨਾਂ ਦੀਆਂ ਮਿੰਨਤਾਂ ਕਿਉਂ ਕਰਦੇ ਹੋ?
ਤੁਰਕਨ ਤੇ ਅਬ ਤੁਮ ਕਿਮ ਡਰੋ।
ਇਧਰੋਂ ਤੁਸੀਂ ਸਾਡੇ ਕੋਲੋਂ ਵੀ ਕਿਸੇ ਤਰ੍ਹਾਂ ਨਾ ਡਰੋ, ਕਿਉਂ ਡਰਿਆ ਕਰਦੇ ਨੇ, ਤੁਹਾਡੇ ਮਿੱਤਰ ਨਹੀਂ ਤੇ ਤੁਰਕਾਂ ਕੋਲੋਂ ਤੁਹਾਨੂੰ ਡਰਨ ਦੀ ਲੋੜ ਨਹੀਂ। ਸਾਡਾ ਕਿਸੇ ਪ੍ਰਕਾਰ ਦਾ ਕੋਈ ਡਰ ਨਾ ਰੱਖੋ।
ਸਿੰਘਨ ਕੇ ਤੈ ਕੰਮ ਸਵਾਰੇ
ਕਹਿਣ ਲੱਗੇ। ਬਾਬਾ ਬੰਦਾ ਸਿੰਘ ਬਹਾਦਰ ਕੋਲ ਪਹੁੰਚ ਗਏ, ਕਹਿਣ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿ ਤੁਸੀਂ ਤਾਂ ਸਿੰਘਾਂ ਦੇ ਬੜੇ ਕੰਮ ਸਵਾਰੇ ਨੇ, ਬੜੇ ਜਿਹੜੇ ਉਹਨਾਂ ਦੇ ਕੰਮ ਤੁਸੀਂ ਆ ਕੇ ਇੱਥੇ ਸਵਾਰੇ ਹਨ।
ਸਿੰਘ ਚਾਹੇ ਅਬ ਤੁਮ ਦੀਏ ਮਾਰੇ,
ਸਿੰਘ ਚਾਹੁੰਦੇ ਨੇ ਕਿ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰ ਦੇਈਏ। ਸਿੰਘਾਂ ਦੇ ਮਨ ਵਿੱਚ ਐਸੀ ਗੱਲ ਹੀ ਨਹੀਂ, ਪਰ ਇਹ ਬਣਾ ਕੇ ਕੋਲੋਂ ਉਕਸਾਉਣਾ ਚਾਹੁੰਦੇ ਨੇ ਨਾ, ਆਪਸੀ ਪਾੜ ਪਾ ਕੇ ਵੀ ਕਿਸੇ ਤਰ੍ਹਾਂ ਕਾਬਜ਼ ਹੋ ਜਾਈਏ, ਸਾਡਾ ਰਾਜ ਫਿਰ ਕਾਇਮ ਹੋ ਜਾਵੇ। ਹੁਣ ਕਹਿੰਦੇ ਕਿ ਸਿੰਘ ਜਿਹੜੇ ਹਨ ਉਹ ਮਨ ਵਿੱਚ ਇਹ ਵਿਚਾਰ ਲੈ ਕੇ ਚੱਲਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਸੇ ਤਰ੍ਹਾਂ ਮਾਰ ਦੀ, ਉਹ ਤੁਹਾਨੂੰ ਮਾਰਨਾ ਚਾਹੁੰਦੇ ਹਨ।
ਹਮ ਤੁਮ ਹੋਵਨ ਆਏ ਦਾਸ,
ਇਸ ਕਰਕੇ ਅਸੀਂ ਤਾਂ ਤੁਹਾਡੇ ਦਾਸ, ਤੁਹਾਡੇ ਸੇਵਕ ਬਣਨ ਆਏ ਹਾਂ। ਬੜੀ ਚਤੁਰਾਈ, ਬੜੀਆਂ ਮਿੱਠੀਆਂ ਗੱਲਾਂ ਤੇ ਬੜੇ ਜਿਹੜੇ ਮਤਲਬੀ ਬਣ ਕੇ ਮਤਲਬ ਕੱਢਣਾ ਹੈ ਤੇ ਬੜੇ ਮਤਲਬ ਵਸਤਰ ਪ੍ਰਸਤ ਹੋ ਕੇ ਬੜੇ ਛਲ ਫਰੇਬ ਕਰਦੇ ਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗੇ ਕਿ ਸਿੰਘ ਤੁਹਾਨੂੰ ਮਾਰਨਾ ਚਾਹੁੰਦੇ ਨੇ ਤੇ ਅਸੀਂ ਤਾਂ ਤੁਹਾਡੇ ਸੇਵਕ ਬਣਨ ਆਏ ਆ, ਤੁਹਾਡੇ ਦਾਸ ਜਿਹੜੇ ਉਹ ਬਣਨ ਵਾਸਤੇ ਆਏ ਹਾਂ।
ਲੈ ਕੇ ਟਕੇ ਆਵੇ ਤੋਏ ਪਾਸ,
ਇਹ ਜਿਹੜੇ ਟਕੇ ਨੇ ਉਹ ਬਾਦਸ਼ਾਹ ਨੇ ਭੇਜੇ ਨੇ, ਮਾਇਆ ਮਾਮਲਾ ਬੜਾ ਜਿਹੜਾ ਉਹ ਆਪ ਜੀ ਵੱਲ ਭੇਜਣਾ ਕੀਤਾ, ਉਹ ਤੁਹਾਡੇ ਕੋਲ ਲੈ ਕੇ ਆਉਣਾ ਚਾਹੁੰਦੇ ਹਾਂ।
ਯੋ ਬੰਦੇ ਕੋ ਬਾਤਨ ਲਾਇਆ,
ਇਸ ਪ੍ਰਕਾਰ ਦੇ ਨਾਲ ਇਹਨਾਂ ਬੰਦਿਆਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਆਂਦਾ, ਗੱਲਾਂ ਦੇ ਵਿੱਚ ਲਾ ਲਿਆ, ਭਰਮਾਉਣਾ ਕੀਤਾ।
ਲੱਖ ਟਕਾ ਉਨ ਦੇਨ ਠਹਿਰਾਇਆ,
ਤੇ ਗੱਲਬਾਤ ਤੈਅ ਕਰ ਲਈ ਕਿ ਜਿਹੜਾ ਹੈ 1,00,000 ਰੁਪਈਆ ਤੁਹਾਨੂੰ ਉਹ ਮਾਮਲਾ ਸ਼ਾਹੀ ਖਜ਼ਾਨੇ ਵਿੱਚੋਂ ਦਿੱਤਾ ਜਾਵੇਗਾ। ਸ਼ਾਹੀ ਖਜ਼ਾਨੇ ਦੇ ਵਿੱਚੋਂ 1,00,000 ਰੁਪਈਆ ਜਿਹੜਾ ਉਹ ਤੁਹਾਨੂੰ ਦਿੱਤਾ ਜਾਵੇਗਾ।
ਮੁਰੀਦ ਹੋਣ ਤੁਮ ਨਿਬਾਬ ਚੈ ਆਇਆ,
ਲਾਹੌਰ ਦਾ ਜਿਹੜਾ ਨਵਾਬ ਹੈ ਉਹ ਤਾਂ ਤੁਹਾਡਾ ਆਪ ਮੁਰੀਦ ਬਣਨਾ ਚਾਹੁੰਦਾ ਹੈ। ਕੇਵਲ ਅਸੀਂ ਨੀ ਤੁਹਾਡੇ ਦਾਸ ਬਣਨੇ ਆਏ, ਜਿਹੜਾ ਸਾਡਾ ਜਿਹੜਾ ਨਵਾਬ ਹੈ ਨਾ ਲਾਹੌਰ ਦਾ ਅਸਲਮ ਖਾਨ, ਕਹਿੰਦੇ ਉਹ ਵੀ ਤੁਹਾਡਾ ਜਿਹੜਾ ਹੈ ਮੁਰੀਦ ਬਣਨਾ ਚਾਹੁੰਦਾ, ਤੁਹਾਡਾ ਸੇਵਕ ਬਣਨਾ ਚਾਹੁੰਦਾ ਹੈ।
ਇਮ ਕਰ ਤੁਰਕਨ ਲਿਓ ਪਰਚਾਇਆ,
ਇਸ ਤਰ੍ਹਾਂ ਦੇ ਨਾਲ ਬੜੇ ਛਲ ਫਰੇਬ ਕੀਤੇ, ਬੜੀਆਂ ਗੱਲਾਂ ਕੀਤੀਆਂ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਛਲ ਫਰੇਬ ਕਰਕੇ ਜਿਹੜਾ ਉਹ ਪਰਚਾਉਣਾ ਕੀਤਾ ਹੈ।
ਕਈ ਹਜ਼ਾਰ ਦਏ ਟਕੇ ਕਲਾਏ,
ਹੁਣ ਜਿਹੜਾ 1,00,000 ਰੁਪਇਆ ਦੇਣ ਦੀ ਗੱਲ ਉਹ ਤਾਂ ਤੈਅ ਕਰ ਲਈ, ਨੀਅਤ ਕਰ ਲਈ, ਤੇ ਕਈ ਹਜ਼ਾਰ 25-30 ਹਜ਼ਾਰ ਰੁਪਏ ਜਿਹੜੇ ਨੇ ਉਹ ਭੇਟ ਕਰ ਦਿੱਤੇ, ਭੇਜਣਾ ਕੀਤੇ।
ਬੰਦੋਲੀ ਨੋ ਬੌਲੀ ਲਾਏ,
ਇਸ ਤਰ੍ਹਾਂ ਦੇ ਨਾਲ ਗੱਲਾਂ ਬਾਤਾਂ ਕਰਕੇ, ਬੜੇ ਛਲ ਫਰੇਬ ਕਰਕੇ, ਬੜੀਆਂ ਜੁਗਤੀਆਂ ਵਰਤ ਕੇ, ਬੜੀ ਚਤੁਰਾਈ ਦੇ ਨਾਲ ਆਪਣੇ ਗੱਲਾਂ ਦੇ ਵਿੱਚ ਲੈ ਆਂਦਾ ਹੈ।
ਬੰਦੇ ਕੀ ਅਬ ਅਕਲ ਬਿਕਾਈ,
ਇਸ ਤਰ੍ਹਾਂ ਦੇ ਨਾਲ ਜਿਹੜਾ ਜਿਹੜੇ ਬੰਦਈ ਸਨ ਉਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਭਰਮ ਗਏ ਕਿ ਜਿਹੜੇ ਤੁਰਕ ਨੇ ਸਾਡੇ ਤੋਂ ਡਰਦੇ ਨੇ, ਕਿਉਂਕਿ ਡਰ ਵੀ ਬੜਾ ਸੀ। ਤੁਰਕ ਤਾਂ ਕੋਈ ਸਿਰ ਨਹੀਂ ਸੀ ਚੁੱਕਦਾ, ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ, ਤੇ ਮਨ ਵਿੱਚ ਇਹੀ ਖਿਆਲ ਰਿਹਾ ਕਿ ਇਹ ਸਾਡਾ ਡਰ ਮੰਨਦੇ ਨੇ, ਡਰ ਮੰਨ ਕੇ ਸਾਡੇ ਕੋਲ ਆਏ ਨੇ। ਠੀਕ ਹੈ, ਜੇ ਡਰ ਮੰਨ ਕੇ ਸਾਨੂੰ ਮਾਮਲਾ ਦਿੰਦੇ ਨੇ ਤੇ ਫਿਰ ਕੀ ਮਤਲਬ ਕਿ ਇਹਦੇ ਨਾਲ ਤਾਂ ਜਿਹੜਾ ਹੈ ਇਹਨਾਂ ਨੂੰ ਆਉਣ ਦੇਣਾ ਚਾਹੀਦਾ, ਇਹਨਾਂ ਨਾਲ ਨੇੜਤਾ ਕਰ ਲੈਣੀ ਚਾਹੀਦੀ। ਇਸ ਤਰ੍ਹਾਂ ਦੀ ਵਿਚਾਰ ਕਰਕੇ ਜਿਹੜਾ ਹੈ ਉਹ ਭਰਮ ਗਏ ਹਨ।
ਦੋਹਰਾ ਆਮ ਭੇਦ ਮਾਲੂਮ ਕਰ ਪਰਤੇ ਤੁਰਤ ਵਜ਼ੀਰ,
ਹੁਣ ਇਹ ਜਿਹੜੇ ਲੋਕ ਸਨ ਇਹ ਆਏ ਸਨ ਸਾਰਾ ਭੇਦ ਲੈਣ ਵਾਸਤੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਫੌਜ ਕਿੰਨੀ ਹੈ, ਕਿੰਨੇ ਕੁ ਵੱਡੇ ਸੂਰਬੀਰ ਯੋਧੇ ਜਰਨੈਲ ਕਿੰਨੇ ਕੁ ਨੇ, ਕਿੰਨੀ ਕੁ ਗਿਣਤੀ ਵਿੱਚ ਫੌਜ ਹੈ, ਕਿੰਨਾ ਕੁ ਵੱਡਾ ਪੱਕਾ ਕਿਲ੍ਹਾ ਹੈ, ਕਿਸ ਤਰ੍ਹਾਂ ਦੇ ਨਾਲ ਸਾਰਾ ਜਿਹੜਾ ਹੈ ਉਹਨੇ ਫੌਜ ਦੇ ਟਿਕਾਣੇ ਕਿੱਥੇ ਕਿੱਥੇ ਨੇ, ਇਹ ਸਾਰਾ ਭੇਦ ਲੈਣ ਵਾਸਤੇ ਆਏ ਸਨ ਜਿਹੜੇ ਵਕੀਲ ਆਏ ਸਨ। ਉਹਨਾਂ ਨੇ ਇਉਂ ਗੱਲਾਂ ਕਰਕੇ ਕਿ ਅਸੀਂ ਤੁਹਾਡੇ ਮੁਰੀਦ ਬਣਨਾ ਜੀ, ਨਵਾਬ ਤੁਹਾਡਾ ਮੁਰੀਦ ਬਣਨਾ ਚਾਹੁੰਦਾ ਹੈ, 1,00,000 ਰੁਪਈਆ ਦੇਵਾਂਗੇ, ਕੁਝ ਮਾਇਆ ਦੇ ਵੀ ਗਏ। ਇਸ ਤਰ੍ਹਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ, ਕੁਝ ਸਮਾਂ ਰਹਿ ਕੇ ਜਿਹੜਾ ਭੇਦ ਸੀ ਉਹ ਸਾਰਾ ਇਹਨਾਂ ਵਜ਼ੀਰਾਂ ਨੇ ਜਾਣ ਲਿਆ ਹੈ।
ਵਜ਼ੀਰ ਵਕੀਲ ਤਵ ਭੇਜਿਆ ਲਿਖ ਸਬਈ ਤਤਬੀਰ,
ਹੁਣ ਇਹ ਵਜ਼ੀਰ ਆਇਆ ਸੀ ਹਿੰਮਤ ਖਾਨ, ਹਿੰਮਤ ਖਾਨ ਨੇ ਜਿਹੜੇ ਆਪਣੇ ਵਕੀਲ ਭੇਜੇ ਸਨ ਬਾਬਾ ਬੰਦਾ ਸਿੰਘ ਬਹਾਦਰ ਵੱਲ, ਜਿਹੜਾ ਸਾਰਾ ਭੇਦ ਲੈ ਕੇ ਆਏ ਤੇ ਉਹਨਾਂ ਨੇ ਆ ਕੇ ਸਾਰਾ ਕੁਝ ਦੱਸਿਆ ਕਿ ਹੁਣ ਬੰਦਾ ਸਿੰਘ ਬਹਾਦਰ ਕੋਲ ਕੋਈ ਬਹੁਤੇ ਜਰਨੈਲ ਨਹੀਂ, ਕੋਈ ਬਹੁਤੀ ਵੱਡੀ ਫੌਜ ਨਹੀਂ, ਵੱਡੀ ਤਾਕਤ ਨਹੀਂ ਰੱਖਦਾ, ਹੁਣ ਉਹ ਕੋਈ ਬਹੁਤਾ ਸ਼ਕਤੀਸ਼ਾਲੀ ਨਹੀਂ ਰਿਹਾ। ਇਸ ਤਰ੍ਹਾਂ ਦੇ ਨਾਲ ਜਦੋਂ ਦੱਸਿਆ ਤੇ ਹੁਣ ਉਹ ਜੋ ਵਕੀਲ ਸਾਰਾ ਭੇਦ ਲੈ ਕੇ ਆਏ ਉਹ ਸੁਣ ਕੇ ਇਹਨਾਂ ਵਕੀਲਾਂ ਦੇ ਕੋਲੋਂ ਤੇ ਇਸ ਵਜ਼ੀਰ ਹਿੰਮਤ ਖਾਨ ਨੇ ਦੂਸਰੇ ਪਾਸੇ ਫਿਰ ਜਿਹੜਾ ਨਵਾਬ ਸੀ ਲਾਹੌਰ ਦਾ ਉਹ ਲਾਹੌਰ ਦੇ ਨਵਾਬ ਦੇ ਕੋਲ ਵਕੀਲਾਂ ਨੂੰ ਭੇਜਿਆ ਹੈ।
ਚੋ ਭਾਈ ਮੁੜ ਸੋ ਵਕੀਲ ਲਾਹੌਰ ਰਾਹ ਆਏ।
ਤੇ ਫਿਰ ਹੁਣ ਜਿਹੜੇ ਉਹ ਵਕੀਲ ਸਨ ਉਹ ਲਾਹੌਰ ਪਹੁੰਚੇ ਹਨ, ਲਾਹੌਰ ਚੱਲ ਕੇ ਆਏ।
ਦੋ ਵੱਲ ਕੋ ਭੇਦ ਬਤਾਏ,
ਦੋਵਾਂ ਪਾਸਿਆਂ ਦੇ ਜਿਹੜੇ ਭੇਦ ਸਨ ਉਹ ਦੱਸਣ ਲੱਗੇ ਕਿ ਪਹਿਲਾਂ ਤਾਂ ਅਸੀਂ ਤੁਰਕਾਂ, ਪਹਿਲਾਂ ਤਾਂ ਅਸੀਂ ਸਿੰਘਾਂ ਦੇ ਕੋਲ ਗਏ, ਗੁਰੂ ਕੇ ਖਾਲਸੇ ਕੋਲ ਗਏ, ਬੜੇ ਜਾ ਕੇ ਉਹਨਾਂ ਨਾਲ ਬੜੇ ਵਲ ਛਲ ਕਰਕੇ ਬੜਾ ਯਤਨ ਕੀਤਾ ਕਿ ਕਿਸੇ ਤਰ੍ਹਾਂ ਭਰਮਾ ਕੇ ਇਹਨਾਂ ਨੂੰ ਨੇੜਤਾ ਕਰ ਲਈਏ, ਕਾਬੂ ਕਰ ਲਈਏ, ਪਰ ਗੁਰੂ ਕਾ ਖਾਲਸਾ ਨਹੀਂ ਭਰਮਿਆ, ਉਹ ਸਾਡੀਆਂ ਗੱਲਾਂ ਵਿੱਚ ਨਹੀਂ ਆਇਆ। ਸਾਡੇ ਕੋਲੋਂ ਮਾਮਲਾ ਵੀ ਲੈ ਲਿਆ, ਪੈਸੇ ਵੀ ਲੈ ਲਏ, ਪਰ ਸਾਡੇ ਕਾਬੂ ਵਿੱਚ ਨਹੀਂ ਆਇਆ। ਉਹਨਾਂ ਦਾ ਟਿਕਾਣਾ ਇੱਕ ਥਾਂ ਹੈ ਹੀ ਨਹੀਂ, ਖਾਲਸਾ ਚੱਕਰਵਰਤੀ ਹੈ, ਅੱਜ ਇੱਥੇ ਆ ਕੱਲ੍ਹ ਕਿਤੇ ਹੋਰ ਹੈ, ਇਸ ਕਰਕੇ ਉਹ ਸਾਡੇ ਕਾਬੂ ਵਿੱਚ ਨਹੀਂ ਆ ਸਕਦੇ। ਹੁਣ ਦੂਸਰੇ ਪਾਸੇ ਦੱਸਣ ਲੱਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਉਹ ਬੰਦਈ ਨੇ ਉਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਗੱਲਾਂ ਵਿੱਚ ਭਰਮਾ ਲਿਆ, ਉਹਨਾਂ ਨਾਲ 1,00,000 ਰੁਪਇਆ ਦੇਣਾ ਨੀਅਤ ਕਰ ਲਿਆ, ਕੁਝ ਮਾਇਆ ਉਹਨਾਂ ਨੂੰ ਦੇ ਆਏ ਆ, ਤੇ ਬਹੁਤੀ ਫੌਜ ਵੀ ਨਹੀਂ, ਨਾ ਬਹੁਤੇ ਕੋਈ ਵੱਡੇ ਜਰਨੈਲ ਹਨ ਉਹਨਾਂ ਦੇ ਕੋਲ। ਇਸ ਤਰ੍ਹਾਂ ਦੇ ਨਾਲ ਉਹ ਸਾਰਾ ਦੋਹਾਂ ਪਾਸਿਆਂ ਦਾ ਜਿਹੜਾ ਭੇਦ ਸੀ ਉਹ ਵਕੀਲ ਲਾਹੌਰ ਦੇ ਨਵਾਬ ਨੂੰ ਦੱਸਣ ਲੱਗੇ।
ਨਵਾਬ ਕਹਿਓ ਅਬ ਬੰਦੇ ਮਾਰੋ।
ਹੁਣ ਨਵਾਬ ਜਿਹੜਾ ਸੀ ਉਹਨੇ ਵੀ ਵੇਖਿਆ ਕਿ ਮੌਕਾ ਹੁਣ ਤਾਂ ਗੁਰੂ ਕਾ ਖਾਲਸਾ ਉਹ ਜੁਦਾ ਹੋ ਚੁੱਕਾ, ਤੇ ਬੰਦੇ ਬਹਾਦਰ ਕੋਲ ਬਹੁਤੀ ਤਾਕਤ ਰਹੀ ਨਹੀਂ, ਨਾ ਬਹੁਤੇ ਜਰਨੈਲ ਨੇ। ਉਹ ਕਹਿਣ ਲੱਗਾ ਕਿ ਹੁਣ ਮੌਕਾ ਬੰਦੇ ਨੂੰ ਮਾਰ ਲਵੋ।
ਉਸ ਬਿਨ ਸਿੰਘ ਆਪ ਹੋਏ ਖਵਾਰੋ।
ਬੰਦਾ ਸਿੰਘ ਬਹਾਦਰ ਨੂੰ ਆਪਾਂ ਮਾਰ ਲਿਆ ਤੇ ਉਹਦੇ ਤੋਂ ਬਿਨਾਂ ਫਿਰ ਸਿੰਘ ਆਪੇ ਖੁਆਰ ਹੋ ਜਾਣੇ ਨੇ, ਇਹਨਾਂ ਕੋਲ ਵੀ ਉਹ ਤਾਕਤ ਨਹੀਂ ਰਹਿਣੀ।
ਬੰਦੇ ਉੱਪਰ ਕਰੀ ਚੜਾਈ।
ਇਸ ਪ੍ਰਕਾਰ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਤੇ ਜਿਹੜੀ ਚੜਾਈ ਕਰਨ ਦੀ ਤਿਆਰੀ ਕੀਤੀ ਗਈ।
ਬਹੁਤ ਫੌਜ ਸੀ ਦਿੱਲੀਓਂ ਆਈ,
ਬਹੁਤ ਵੱਡੀ ਗਿਣਤੀ ਦੇ ਵਿੱਚ ਦਿੱਲੀਓਂ ਜਿਹੜੀ ਆ ਫੌਜ ਬਾਦਸ਼ਾਹ ਨੂੰ ਕਹਿ ਕੇ ਮੰਗਵਾ ਲਈ ਹੈ।
ਉਹ ਜੋ ਤੁਰਕ ਤੇ ਮੁਲਖੋ ਨਿਕਾਰੇ,
ਜਿਹੜੇ ਤੁਰਕ ਸਮਾਣਾ ਸਢੌਰਾ ਛੱਤ ਬਨੂੜ ਇਹਨਾਂ ਇਲਾਕਿਆਂ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਰ ਮਾਰ ਕੇ ਭਜਾਏ ਸਨ, ਜਿਹੜੇ ਇਲਾਕੇ ਛੱਡ ਕੇ ਲਾਹੌਰ ਕੋਈ ਕਸੂਰ ਕੋਈ ਕਿਤੇ ਜਾ ਵਸਿਆ ਸੀ ਉਹ ਸਾਰਿਆਂ ਨੂੰ ਇਕੱਠਿਆ ਕੀਤਾ ਹੈ।
ਕਸੂਰ ਲਾਹੌਰ ਆਏ ਬਏ ਥੇ ਸਾਰੇ,
ਲਾਹੌਰ ਆ ਕੇ ਬਹਿ ਗਿਆ ਇਹਨਾਂ ਚੋਂ ਕੋਈ ਕਸੂਰ ਆ ਕੇ ਇੱਥੇ ਆਪਣੇ ਇਲਾਕੇ ਛੱਡ ਕੇ ਆਣ ਬੈਠੇ ਜਾਨ ਬਚਾ ਕੇ।
ਮੋਰੇ ਨਵਾਬ ਨੇ ਸਭ ਧਰ ਲਏ,
ਨਵਾਬ ਨੇ ਸਾਰਿਆਂ ਨੂੰ ਅੱਗੇ ਧਰ ਲਿਆ, ਬੁਲਾ ਕੇ ਸਾਰਿਆਂ ਨੂੰ ਕਹਿਣ ਲੱਗਾ
ਡੋਗਰ ਥੱਟੂ ਉਹ ਪੱਟੀ ਮੰਗਾਏ।
ਇਹਨਾਂ ਦੀਆਂ ਜਾਤਾਂ ਨੇ ਜਿਹੜੇ ਡੋਗਰ ਸਨ, ਥੱਟੂ ਸਨ, ਪੱਟੀ ਸਨ, ਇਹ ਸਾਰਿਆਂ ਨੂੰ ਕਹਿ ਕੇ ਬੁਲਾ ਲਿਆ ਹੈ।
ਦੀਨ ਦੀਨ ਕਰ ਸਭ ਰਲ ਤੁਰੇ।
ਕਹਿਣ ਲੱਗੇ ਦੀਨ ਦੀ ਲੜਾਈ ਹੈ, ਧਰਮ ਦੀ ਲੜਾਈ ਹੈ, ਦੀਨ ਦੇ ਨਾਂ ਤੇ ਲੜਨਾ, ਇਹ ਕਹਿ ਕੇ ਸਾਰਿਆਂ ਨੂੰ ਬੁਲਾ ਲਿਆ, ਸਾਰੇ ਦੀਨ ਦੀ ਲੜਾਈ ਤੇ ਤੁਰ ਪਏ ਹਨ।
ਆਏ ਲਾਹੌਰ ਕੋ ਸੋ ਟਿਗ ਜੁਰੇ।
ਲਾਹੌਰ ਦੇ ਵਿੱਚ ਆ ਕੇ ਸਾਰੇ ਇਕੱਠੇ ਹੋ ਗਏ, ਇਹਨਾਂ ਨੂੰ ਲਾਲਚ ਦਿੱਤਾ, ਕਹਿਣ ਲੱਗਾ ਕਿ ਜਿਹੜੇ ਤੁਹਾਡੇ ਇਲਾਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਸਨ, ਜਿਹੜੇ ਮੰਨ ਲਏ ਸਨ, ਤੁਹਾਨੂੰ ਮਾਰ ਕੇ ਉੱਥੋਂ ਕੱਢ ਦਿੱਤਾ ਤੇ ਆਪ ਕਾਬਜ਼ ਹੋ ਗਿਆ, ਉਹ ਇਲਾਕੇ ਹੁਣ ਖੋਣੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲੋਂ, ਤੇ ਉਹ ਇਲਾਕੇ ਤੁਹਾਨੂੰ ਵਾਪਸ ਦੇਣੇ ਨੇ, ਉੱਥੇ ਰਾਜ ਭਾਗ ਤੁਹਾਡਾ ਹੀ ਚੱਲਣਾ, ਤੁਸੀਂ ਸੁੱਖ ਦੇ ਨਾਲ ਰਹਿਣਾ। ਇਸ ਤਰ੍ਹਾਂ ਦੇ ਨਾਲ ਕਹਿ ਕੇ ਭਰਮਾ ਕੇ ਇਹਨਾਂ ਨੂੰ ਬੁਲਾ ਕੇ ਲਾਹੌਰ ਇਕੱਠੇ ਕਰ ਲਿਆ।
ਕਾਜੀ ਮੁੱਲਾ ਸੈਯਦ ਕਨੇ,
ਬੜੇ ਬੜੇ ਜਿਹੜੇ ਕਾਜੀ ਸਨ, ਮੁੱਲਾ ਸਨ, ਸੈਯਦ ਸਨ, ਉਹਨਾਂ ਨੂੰ ਵੀ ਬੁਲਾਇਆ ਹੈ।
ਪੀਰ ਫਕੀਰ ਬੋ ਜਾਏ ਨਗਨੇ,
ਬੜੇ ਪੀਰ ਫਕੀਰ ਵੱਡੇ ਗਿਣਤੀ ਵਿੱਚ ਜਿਨ੍ਹਾਂ ਦੇ ਗਿਣਤੀ ਨਹੀਂ ਕੀਤੇ ਜਾ ਸਕਦੇ ਉਹਨਾਂ ਨੂੰ ਵੀ ਬੁਲਾ ਲਿਆ, ਇਕੱਠਿਆਂ ਕੀਤਾ ਹੈ।
ਰੁਸਤਮ ਖਾਨ ਕੋ ਮੋਰੇ ਆਵੇ।
ਇਸ ਤਰ੍ਹਾਂ ਦੇ ਨਾਲ ਜਿਹੜਾ ਰੁਸਤਮ ਖਾਨ ਲਾਹੌਰ ਦਾ ਜਿਹੜਾ ਹਾਕਮ ਸੀ ਉਹਨੂੰ ਕਹਿਣ ਲੱਗੇ ਤੂੰ ਅੱਗੇ ਹੁਣ ਮੂਹਰੇ ਲੱਗ, ਅੱਗੇ ਹੋ ਕੇ ਚੱਲ, ਤੇ ਇਸ ਤਰ੍ਹਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਤੇ ਜਾ ਕੇ ਆਪਾਂ ਹਮਲਾ ਕਰੀਏ। ਲਾਹੌਰ ਵਿਖੇ ਸਾਰਿਆਂ ਨੂੰ ਇਕੱਠਿਆਂ ਕਰਕੇ ਲਾਹੌਰ ਦਾ ਨਵਾਬ ਕਿਵੇਂ ਲਾਹੌਰ ਤੋਂ ਚੜ੍ਹਾਈ ਕਰਦਾ, ਗੁਰਦਾਸ ਨੰਗਲ ਨੂੰ ਆ ਕੇ ਘੇਰਾ ਪਾਉਂਦਾ, ਇਹ ਆਪ ਜੀ ਕੱਲ ਦੇ ਪ੍ਰਕਰਨ ਅੰਦਰ ਸਰਵਣ ਕਰੋ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਖਾਲਸੇ ਦਾ ਮਹਾਨ ਜਿਹੜਾ ਇਤਿਹਾਸ ਹੈ ਇਹ ਵਾਚਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, गुरु पातशाह गुरु की संगत बख्शन जोग है, आशीष बख्शनी सतगुरु पातशाह जी अगे ली सुमत प्रदान करन। वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे
वाहे गुरु वाहे गुरु वाहे गुरु वाहे गुरु
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 वाहे गुरु वाहे गुरु वाहे गुरु गुरु
अच्युत पार ब्रह्म
अगनासी अगनास
हे पूरण हे सर्वमय
दुख पंजन गुण तास
हे संग हे निरंकार
निर्गुण सब टेक
हे गोविंद हे गुण निधान
के सदा विवेक
हे अपरंपर हर हरे
पियो।